ਮਸੰਦਾਂ ਦਾ ਸੋਧਾ ਲੱਗ ਰਿਹਾ ਕਾਰਨ ਬਣਿਆ। ਪੂਰਬ ਦੇਸ਼ਾਂ ਤੋਂ ਬੰਗਾਲ ਤੋਂ ਇੱਕ ਗੁਰਸਿੱਖ ਆਇਆ, ਬੜਾ ਸੁੰਦਰ ਕੀਮਤੀ ਜਰੀ ਬਾਦਲੇ ਦਾ ਇੱਕ ਥਾਨ ਸਤਿਗੁਰਾਂ ਨੂੰ ਭੇਟ ਕੀਤਾ। ਇਹਨੇ ਦੱਸਿਆ, ਮਹਾਰਾਜ ਬਿਲਕੁਲ ਇਸੇ ਤਰ੍ਹਾਂ ਦਾ ਇੱਕ ਜਨਾਨਾ ਥਾਨ ਮੈਂ ਪਹਿਲਾਂ ਚਈਏ ਮਈਏ ਮਸੰਦ ਦੇ ਹੱਥ ਭੇਜਿਆ ਸੀ ਕਿ ਉਹ ਆਪ ਤੱਕ ਪਹੁੰਚਿਆ। ਉਹ ਮਾਤਾ ਜੀ ਵਾਸਤੇ ਸੀ ਕਿ ਮਾਤਾ ਜੀ ਨੇ ਉਹਦੀ ਪੁਸ਼ਾਕ ਬਣਵਾ ਕੇ ਆਪਣੇ ਤਨ 'ਤੇ ਧਾਰੀ ਹੈ ਜਾਂ ਨਹੀਂ। ਪਾਤਸ਼ਾਹ ਕਹਿੰਦੇ, ਅਸੀਂ ਤਾਂ ਇੱਦਾਂ ਦਾ ਥਾਨ ਪਹਿਲਾਂ ਨਹੀਂ ਵੇਖਿਆ। ਖਜ਼ਾਨਚੀ ਨੂੰ ਬੁਲਾਇਆ, ਪੁੱਛਿਆ ਵੀ ਤੁਸੀਂ ਖਜ਼ਾਨੇ 'ਚ ਵੇਖੋ। ਜਦੋਂ ਖਜ਼ਾਨੇ 'ਚ ਵੇਖਿਆ ਤਾਂ ਇਸ ਤਰ੍ਹਾਂ ਦਾ ਥਾਨ ਨਜ਼ਰ ਨਹੀਂ ਆਇਆ। ਇੰਨੇ ਨੂੰ ਚਈਏ ਮਈਏ ਨੂੰ ਸੱਦ ਲਿਆ, ਉਹਨਾਂ ਨੂੰ ਸੱਦ ਕੇ ਪੁੱਛਿਆ, ਹਾਂ ਭਾਈ ਦੱਸੋ, ਇਹਦੇ ਨਾਲ ਦਾ ਥਾਨ ਇਸ ਸਿੱਖ ਨੇ ਭੇਟ ਕੀਤਾ ਸੀ, ਤੁਸੀਂ ਉਹ ਗੁਰੂ ਘਰ ਵਿੱਚ ਪਹੁੰਚਦਾ ਕਿਉਂ ਨਹੀਂ ਕੀਤਾ? ਇਹ ਚੁੱਪ ਕਰ ਗਏ। ਇੰਨੇ ਨੂੰ ਇੱਕ ਸਿੱਖ ਬੋਲਿਆ, ਕਹਿਣ ਲੱਗਾ, ਮਹਾਰਾਜ ਚਈਏ ਮਈਏ ਮਸੰਦਾਂ ਦੀਆਂ ਜੋ ਘਰ ਵਾਲੀਆਂ ਨੇ, ਇਹੋ ਜਿਹੇ ਥਾਨ ਦੀਆਂ ਪੁਸ਼ਾਕਾਂ ਉਹਨਾਂ ਨੇ ਆਪਣੇ ਸਰੀਰ 'ਤੇ ਪਾਈਆਂ ਸੀ, ਵਿਆਹ 'ਤੇ ਜਾਂਦੀਆਂ ਦੇਖੀਆਂ ਹਨ। ਪਾਤਸ਼ਾਹ ਨੇ ਉਸੇ ਵਕਤ ਘਰੋਂ ਦੋਵੇਂ ਬਸਤਰ ਮੰਗਵਾਏ, ਸਿੱਖ ਨੂੰ ਵਿਖਾਇਆ ਕਿ ਇਹੀ ਬਸਤਰ ਨੇ। ਉਹਨੇ ਦੱਸਿਆ, ਹਾਂ ਮਹਾਰਾਜ ਜੀ ਇਹੀ ਬਸਤਰ। ਇਹਨਾਂ ਨੂੰ ਸਜ਼ਾ ਦਿੱਤੀ। ਇੰਨੇ ਨੂੰ ਕੁਝ ਭੰਡ ਮਰਾਸ਼ੀ ਨਾਟਕ ਵਿਖਾਉਣ ਵਾਲੇ ਗੁਰੂ ਘਰ ਆਏ, ਕਹਿਣ ਲੱਗੇ, ਮਹਾਰਾਜ ਅਸੀਂ ਆਪਣੀ ਕਲਾਕਾਰੀ ਨਾਟਕਕਾਰੀ ਆਪ ਜੀ ਦੇ ਦਰਬਾਰ 'ਚ ਵਿਖਾਉਣਾ ਚਾਹੁੰਦੇ ਜੇ ਆਪ ਜੀ ਦੀ ਆਗਿਆ ਹੋਵੇ। ਪਾਤਸ਼ਾਹ ਨੇ ਬਚਨ ਕੀਤਾ ਕਿ ਮਸੰਦਾਂ ਦੀ ਨਕਲ ਰਚੋ ਕਿ ਮਸੰਦ ਕੀ ਕਰਦੇ ਨੇ, ਉਹਨਾਂ ਦਾ ਕਿੱਦਾਂ ਦਾ ਬੈਠਣਾ, ਸੰਗਤ ਦੇ ਘਰਾਂ 'ਚ ਕਿੱਦਾਂ ਦਾ ਜਾਣਾ ਆਉਣਾ। ਤਾਂ ਸਤਿਗੁਰਾਂ ਦਾ ਬਚਨ ਸੁਣਦਿਆਂ ਸਾਰ ਇੱਕ ਨੇ ਮਸੰਦ ਦਾ ਭੇਖ ਬਣਾਇਆ, ਨਾਲ ਇੱਕ ਵੇਸ਼ਿਆ ਦੀ ਬਾਂਹ ਫੜੀ, ਦੋ ਕੁ ਨੌਕਰ ਲਏ ਅਤੇ ਇੱਕ ਗਰੀਬ ਸਿੱਖ ਨਿਰਧਨ ਸਿੱਖ ਉਹਦੇ ਘਰ ਗਏ। ਇੱਕ ਨੇ ਭੰਡ ਨੇ ਗਰੀਬ ਸਿੱਖ ਦਾ ਰੋਲ ਕੀਤਾ, ਉਹਦਾ ਕਰੈਕਟਰ ਕਰਨ ਲੱਗਾ, ਉਹਨੇ ਰੁਪਈਆ ਭੇਟ ਕੀਤਾ, ਮਸੰਦ ਨੇ ਵਗਾਹ ਕੇ ਵੇਸ਼ਵਾ ਕੋਲ ਸੁੱਟਿਆ ਅਤੇ ਕਹਿਣ ਲੱਗਾ, ਇੰਨੇ ਕੁ ਤਾਂ ਅਸੀਂ ਆਪਣੀਆਂ ਦਾਸੀਆਂ ਨੂੰ ਦੇ ਦਿੰਦੇ ਹਾਂ, 5 ਰੁਪਈਏ ਲਿਆ ਕੇ ਦਰਸ਼ਨੀ ਭੇਟਾ ਕਰ। ਸਿੱਖ ਬੜਾ ਪਰੇਸ਼ਾਨ ਹੋਇਆ ਕਿ 5 ਰੁਪਈਏ ਨੂੰ ਕਿੱਥੋਂ ਦੇਈਏ। ਘਰ ਆਇਆ ਹੈ, ਘਰ ਵਾਲੀ ਨਾਲ ਵਿਚਾਰ ਕੀਤੀ ਹੈ, ਉਹ ਜਿਹੜੇ ਭੰਡ ਨੇ ਮਸੰਦਾਂ ਦੀਆਂ ਨਕਲਾਂ ਰਚ ਕੇ ਦੱਸ ਰਹੇ ਨੇ ਕਿ ਕਿਵੇਂ ਮਸੰਦ ਕਰਤੂਤਾਂ ਕਰਦੇ ਨੇ, ਕਿਵੇਂ ਸਿੱਖਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ। ਉਹ ਕਥਾ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਸੁੰਦਰ ਢੰਗ ਨਾਲ ਵਿਸਥਾਰ ਸਹਿਤ ਵਰਣਨ ਕਰ ਰਹੇ ਨੇ ਕਿ ਕਿਵੇਂ ਮਸੰਦਾਂ ਦੀ ਖੋਟ ਸਤਿਗੁਰੂ ਜੀ ਦੇ ਸਨਮੁਖ ਪ੍ਰਗਟ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸਿੱਖ ਦੁੱਖ ਪਾਏ ਗਇਓ ਕਰ ਮਾਈ।
ਜਦੋਂ ਮਸੰਦ ਨੇ ਕਿਹਾ ਵੀ 1 ਰੁਪਈਏ ਨਾਲ ਨਹੀਂ ਸਾਡਾ ਕੁਝ ਬਣਨਾ, 5 ਰੁਪਈਏ ਭੇਟ ਕਰ, ਤਾਂ ਉਹ ਸਿੱਖ ਬੜਾ ਦੁਖੀ ਹੋ ਕੇ ਆਪਣੇ ਘਰ ਆਇਆ।
ਅਸਨ ਹੇਤ ਕੁਛ ਪਾਵਤ ਨਾਈ।
ਜਦੋਂ ਘਰ ਆਇਆ ਵੀ ਮਸੰਦਾਂ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਨਾ, ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ ਘਰ ਵਿੱਚ ਰਾਸ਼ਨ ਕੋਈ ਨਹੀਂ, ਰਾਸ਼ਨ ਵਾਲੇ ਭਾਂਡੇ ਖਾਲੀ ਪਏ ਹਨ, ਆਟਾ ਕੋਈ ਨਹੀਂ, ਲੂਣ ਕੋਈ ਨਹੀਂ, ਘਿਓ ਕੋਈ ਨਹੀਂ, ਕਿ ਹੁਣ ਲੰਗਰ ਕਿਵੇਂ ਤਿਆਰ ਕਰਾਂ ਅਤੇ ਮਸੰਦਾਂ ਨੂੰ ਲੰਗਰ ਕਿਵੇਂ ਛਕਾਵਾਂ। ਸਿੱਖ ਨੂੰ ਇਸ ਗੱਲ ਦੀ ਫਿਕਰ ਪੈ ਗਈ,
ਤ੍ਰਿਆ ਕੀ ਨਾਥ ਅਲਪ ਤਨ ਕੇਰੀ।
ਕਹਿੰਦੇ ਇਹਦੀ ਘਰ ਵਾਲੀ ਸੀ ਸਿੱਖ ਦੀ, ਉਹਦੀ ਨੱਕ 'ਚ ਪਾਉਣ ਵਾਲੀ ਇੱਕ ਨੱਥ ਸੀ ਛੋਟੀ ਜਿਹੀ ਸੋਨੇ ਦੀ, ਕੋਈ ਬਹੁਤੀ ਮਹਿੰਗੀ ਨਹੀਂ ਸੀ, ਛੋਟੇ ਜਿਹੇ ਆਕਾਰ ਦੀ ਸੀ, ਆਪਣੀ ਘਰ ਵਾਲੀ ਦੀ ਉਹ ਨੱਥ ਇਹਨੇ ਲਈ ਸਿੱਖ ਨੇ।
ਤਰੀ ਦੁਕਾਨ ਜਾਈ ਤਿਸ ਬੇਰੀ।
ਇੱਕ ਦੁਕਾਨਦਾਰ ਕੋਲ ਗਿਆ ਤੇ ਉਹਦੇ ਕੋਲ ਜਾ ਕੇ ਉਹ ਜਿਹੜੀ ਨੱਥ ਸੀ ਗਿਰਵੀ ਰੱਖ ਦਿੱਤੀ, ਇਹਦੇ ਬਦਲੇ ਮੈਨੂੰ ਕੁਝ ਕੁ ਪੈਸੇ ਦੇ ਦੇ, ਮਸੰਦ ਆਇਆ ਉਹਦੇ ਲਈ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਹੈ। ਕਹਿੰਦੇ ਉਹ ਨੱਥ ਜਾ ਕੇ ਉਸ ਸਿੱਖ ਨੇ ਕਿਸੇ ਦੁਕਾਨਦਾਰ ਕੋਲ ਗਿਰਵੀ ਰੱਖ ਦਿੱਤੀ।
ਦਾਲ ਉਰਦ ਕੀ ਚਮਕ ਬਣਾਈ।
ਔਰ ਉੜਦਾਂ ਦੀ ਦਾਲ ਖਰੀਦੀ ਤੇ ਉੜਦਾਂ ਦੀ ਦਾਲ ਦੀ ਜਿਹੜੀ ਚਮਕ ਹੈ ਉਹ ਤਿਆਰ ਕੀਤੀ। ਉਹ ਕਹਿੰਦੇ ਚਮਕ ਦਾ ਮਤਲਬ ਹੁੰਦਾ ਵੀ ਪਹਿਲਾਂ ਭੁੰਨ ਕੇ ਦਾਲ ਨੂੰ ਘਿਓ ਦੇ ਵਿੱਚ ਤੇ ਫਿਰ ਉਹਦੀ ਦਾਲ ਤਿਆਰ ਕੀਤੀ, ਦਾਲ ਰਿੰਨ ਕੇ ਤਿਆਰ ਬਣਾਈ।
ਗੋ ਤੂਮ ਕੀ ਫੁਰਕੀ ਸਮੁਦਾਈ,
ਗੋ ਤੂਮ ਕਹਿੰਦੇ ਨੇ ਕਣਕ ਨੂੰ, ਕਣਕ ਦੇ ਪ੍ਰਸ਼ਾਦੇ ਤਿਆਰ ਕੀਤੇ ਬੜੇ ਸੋਹਣੇ ਢੰਗ ਨਾਲ, ਫੁਲਕੇ ਬਣਾਏ।
ਕਰਕੇ ਤਿਆਰ ਗਯੋ ਕਰ ਜੋਰੀ,
ਉੜਦਾਂ ਦੀ ਮਾਵਾਂ ਦੀ ਦਾਲ ਛਮਕ ਤਿਆਰ ਕਰਕੇ ਤੇ ਫੁਲਕੇ ਤਿਆਰ ਕਰਕੇ ਉਸ ਮਸੰਦ ਦੇ ਕੋਲ ਗਿਆ।
ਅਚੋ ਅਸਨ ਚਲੀਏ ਗ੍ਰਹਿ ਓਰੇ,
ਔਰ ਮਸੰਦ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ ਆਓ ਘਰ ਚੱਲ ਕੇ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਤਿਆਰ ਹੈ। ਇਹ ਸਾਰੀਆਂ ਨਕਲਾਂ ਭੰਡ ਰਚ ਕੇ ਵਿਖਾ ਰਹੇ ਨੇ ਵੀ ਮਸੰਦ ਏਦਾਂ ਕੁਝ ਕਰਦੇ ਆ ਸਿੱਖਾਂ ਦੇ ਘਰਾਂ ਚ ਜਾ ਕੇ, ਤੇ ਉਹ ਸਾਰੀਆਂ ਨਕਲਾਂ ਰਚ ਕੇ ਕਲਗੀਧਰ ਜੀ ਦੇ ਦਰਬਾਰ ਚ ਜਿਵੇਂ ਨਾਟਕ ਪੇਸ਼ ਕਰੀਦਾ ਏਦਾਂ ਨਾਟਕ ਪੇਸ਼ ਕਰ ਰਹੇ ਨੇ। ਕਹਿੰਦੇ ਉਸ ਗਰੀਬ ਸਿੱਖ ਨੇ ਆ ਕੇ ਮਸੰਦ ਨੂੰ ਬੇਨਤੀ ਕੀਤੀ ਜੀ ਉੱਠੋ, ਮੈਂ ਘਰ ਪ੍ਰਸ਼ਾਦਾ ਤਿਆਰ ਕੀਤਾ ਤੇ ਚੱਲ ਕੇ ਆਪ ਜੀ ਪ੍ਰਸ਼ਾਦਾ ਛਕੋ।
ਸੁਰਾ ਪਾਨ ਤੇ ਮਸਤ ਮਹਾਨਾ,
ਹੁਣ ਉਹ ਜਿਹੜਾ ਮਸੰਦ ਸੀ ਉਹਦੇ ਇੱਕ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਹੈ, ਔਰ ਉਹਦੇ ਨਾਲ ਉਹ ਸ਼ਰਾਬ ਭਰ ਕੇ ਪੀ ਰਿਹਾ ਤੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੈ, ਕਿਉਂਕਿ ਬਹੁਤੇ ਮਸੰਦ ਤਕਰੀਬਨ ਭ੍ਰਸ਼ਟ ਹੋ ਚੁੱਕੇ ਸੀ। ਸ਼ਰਾਬ ਪੀਣੀ, ਵੇਸ਼ਿਆਗਾਮੀ ਬਿਰਤੀ ਰੱਖਣੀ, ਸਿੱਖਾਂ ਦੇ ਘਰ ਵਿੱਚ ਜਾ ਕੇ ਬਦ ਫੈਲੀਆਂ ਕਰਨੀਆਂ, ਏਦਾਂ ਦੇ ਹਾਲਾਤ ਉਹਨਾਂ ਮਸੰਦਾਂ ਦੇ ਬਣ ਗਏ ਸੀ। ਸਿੱਖ ਕੁਝ ਕਹਿੰਦੇ ਨਹੀਂ ਸੀ ਵੀ ਗੁਰੂ ਘਰ ਦੇ ਮਸੰਦ ਨੇ, ਅਸੀਂ ਇਹਨਾਂ ਨੂੰ ਕੀ ਆਖੀਏ। ਤੇ ਉਸ ਵਕਤ ਗੁਰੂ ਸਾਹਿਬ ਦਾ ਭੈ ਮੰਨਦੇ ਮਸੰਦ ਇਹਨਾਂ ਮਸੰਦਾਂ ਨੂੰ ਸਿੱਖ ਕੁਝ ਕਹਿੰਦੇ ਨਹੀਂ ਸੀ। ਕਹਿੰਦੇ ਜਦੋਂ ਸਿੱਖ ਨੇ ਕਿਹਾ ਜੀ ਘਰ ਪ੍ਰਸ਼ਾਦਾ ਤਿਆਰ ਹੈ ਆਪ ਜੀ ਚੱਲ ਕੇ ਛਕੋ, ਤਾਂ ਇਹ ਮਸੰਦ ਸ਼ਰਾਬ ਦੇ ਨਸ਼ੇ ਵਿੱਚ ਡਗਮਗਾ ਰਿਹਾ ਹੈ।
ਕੂਮਤ ਕੀਨੋ ਸਦਨ ਪਿਆਨਾ,
ਇਹ ਝੂਮਦਾ ਝੂਮਦਾ ਪੈਰ ਲੜਖੜਾਉਂਦਾ ਹੋਇਆ ਜ਼ਮੀਨ ਤੇ ਰੱਖਦਾ ਹੈ, ਔਰ ਇਸ ਸਿੱਖ ਦੇ ਘਰ ਚੱਲ ਕੇ ਗਿਆ ਪ੍ਰਸ਼ਾਦਾ ਛਕਣ ਲਈ।
ਚੌਕੀ ਪਰ ਬਿਠਾਈ ਸੋ ਲਿਆਇਓ,
ਸਿੱਖ ਨੇ ਬੜੇ ਪ੍ਰੇਮ ਨਾਲ ਚੌਂਕੀ ਡਾਹੀ, ਚੌਂਕੀ ਦੇ ਉੱਤੇ ਬੜੀ ਸੋਹਣੀ ਵਿਛਾਈ ਕਰਕੇ ਤੇ ਇਸ ਮਸੰਦ ਨੂੰ ਉਸ ਚੌਂਕੀ ਦੇ ਉੱਤੇ ਬਿਠਾਇਆ।
ਦੇਖਤ ਕ੍ਰੋਧਿਓ ਕਰੂਰ ਅਲਾਇਓ,
ਜਦੋਂ ਸਿੱਖ ਨੇ ਲਿਆ ਕੇ ਪ੍ਰਸ਼ਾਦਾ, ਕਣਕ ਦੇ ਫੁਲਕੇ ਸੀ ਤੇ ਮਾਵਾਂ ਦੀ ਦਾਲ ਸੀ, ਤੇ ਉਹ ਲਿਆ ਕੇ ਭਾਂਡਿਆਂ ਚ ਪਾ ਕੇ ਥਾਲ ਚ ਜਦੋਂ ਰੱਖੀ ਤੇ ਵੇਖ ਕੇ ਮਸੰਦ ਬੜਾ ਗੁੱਸੇ ਵਿੱਚ ਆਇਆ, ਅੱਗ ਭੰਭੂਲਾ ਹੋ ਗਿਆ, ਕਹਿਣ ਲੱਗਾ
ਕਹਾ ਅਸਨ ਗੁਰ ਮਾਰੇ ਆਨਾ,
ਕਹਿੰਦਾ ਉਹ ਗੁਰੂ ਮਾਰਿਆ, ਆਹ ਕਿਹੜੀ ਰੋਟੀ ਲਾਇਆ ਮੇਰੇ ਵਾਸਤੇ, ਆਹ ਕੁਝ ਬਣਾਇਆ, ਦਾਲ ਮਾਵਾਂ ਦੀ ਲਿਆ ਕੇ ਰੱਖਤੀ ਹੈ, ਮੇਰੇ ਮੱਥੇ ਮੜ ਦਿੱਤੀ ਹੈ, ਕਹਿੰਦਾ ਆਹ ਕੀ ਤਿਆਰ ਕੀਤਾ ਗੁਰੂ ਮਾਰਿਆ, ਏਦਾਂ ਉਹ ਮਸੰਦ ਬੋਲਿਆ, ਕਿਉਂਕਿ ਏਦਾਂ ਹੀ ਕਰਦੇ ਸੀ ਸਿੱਖਾਂ ਦੇ ਘਰਾਂ ਚ ਜਾ ਕੇ, ਤਾਂ ਹੀ ਮਹਾਰਾਜ ਜੀ ਨੇ ਇਹਨਾਂ ਤੋਂ ਖਹਿੜਾ ਛੁਡਾਇਆ ਸੰਗਤ ਦਾ। ਕਹਿਣ ਲੱਗੇ ਹੋਏ ਉਹ ਮਸੰਦ ਬੋਲਿਆ ਸਿੱਖ ਨੂੰ, ਕਹਿੰਦਾ ਉਹ ਗੁਰੂ ਮਾਰਿਆ, ਆਹ ਕਿਹੜਾ ਪ੍ਰਸ਼ਾਦਾ ਤਿਆਰ ਕਰਕੇ ਰੱਖ ਦਿੱਤਾ ਮੇਰੇ ਸਾਹਮਣੇ, ਆ ਮਾਵਾਂ ਦੀ ਦਾਲ ਮੇਰੇ ਲਿਆ ਮੱਥੇ ਮਾਰੀ ਹੈ,
ਇਹਨੇ ਖਾਏ ਹਮਾਰੀ ਸਵਾਨਾ,
ਏਦਾਂ ਦੀ ਰੋਟੀ ਤਾਂ ਮੇਰੇ ਕੁੱਤੇ ਨਹੀਂ ਖਾਂਦੇ ਜਿਹੜੀ ਤੂੰ ਮੇਰੇ ਸਾਹਮਣੇ ਲਿਆ ਕੇ ਰੱਖੀ ਹੈ। ਇੱਥੋਂ ਤੱਕ ਸ਼ਬਦ ਬੋਲੇ ਉਸ ਮਸੰਦ ਨੇ ਸਿੱਖ ਨੂੰ, ਤਾੜਨਾ ਕਰਦਿਆਂ ਕਹਿੰਦਾ ਗੁਰੂ ਮਾਰਿਆ, ਏਦਾਂ ਦੀ ਰੋਟੀ ਤਾਂ ਮੇਰੇ ਕੁੱਤੇ ਨਹੀਂ ਖਾਂਦੇ।
ਪਾਪੀ ਤੁਵ ਘਰ ਮੈਂ ਗੁਰੇ ਆਇਓ,
ਉਹ ਪਾਪੀ ਆ ਮੈਂ ਨਹੀਂ ਆਇਆ ਤੇਰੇ ਘਰ, ਗੁਰੂ ਸਾਹਿਬ ਆਪ ਆਏ ਨੇ ਮੇਰੇ ਰੂਪ ਵਿੱਚ, ਕਹਿੰਦਾ ਮੈਂ ਗੁਰੂ ਸਾਹਿਬ ਦਾ ਹੀ ਰੂਪ ਹਾਂ, ਇਹ ਸਮਝ ਲੈ ਵੀ ਤੇਰੇ ਘਰ ਗੁਰੂ ਸਾਹਿਬ ਆਪ ਆਏ ਨੇ ਮੇਰੇ ਰੂਪ ਵਿੱਚ।
ਕਹਾ ਪਾਓ ਕਰ ਅਸਨ ਅਚਾਇਓ,
ਤੇਰੇ ਘਰ ਗੁਰੂ ਆਪ ਆਇਆ ਹੋਵੇ ਤੇ ਤੂੰ ਕਿਹੜਾ ਪ੍ਰੇਮ ਰੱਖ ਕੇ ਕਿਹੜਾ ਭੋਜਨ ਛਕਾ ਰਿਹਾ, ਆ ਦਾਲ ਲਿਆ ਕੇ ਰੱਖਤੀ ਹੈ ਮੇਰੇ ਮੂਹਰੇ, ਆ ਰੋਟੀਆਂ ਲਿਆ ਕੇ ਰੱਖ ਦਿੱਤੀਆਂ ਨੇ ਸੁੱਕੀਆਂ, ਇਹ ਤਾਂ ਮੇਰੇ ਕੂਕਰ ਤੱਕ ਨਹੀਂ ਗ੍ਰਹਿਣ ਕਰਦੇ, ਕੂਕਰ ਵੀ ਨਹੀਂ ਖਾਂਦੇ, ਆ ਤੂੰ ਕਿਹੜਾ ਪ੍ਰੇਮ ਵਿਖਾਇਆ ਆਪਣੇ ਹਿਰਦੇ ਦਾ ਗੁਰੂ ਪ੍ਰਤੀ, ਤੇਰੇ ਘਰ ਗੁਰੂ ਆਇਆ ਹੋਵੇ ਤੇ ਤੂੰ ਉਹਨੂੰ ਏਦਾਂ ਦੀਆਂ ਰੋਟੀਆਂ ਲਿਆ ਕੇ ਰੱਖੇ, ਏਦਾਂ ਦਾ ਭਾਉ ਰੱਖੇ, ਤੇਰਾ ਪ੍ਰੇਮ ਨਹੀਂ ਹੈ।
ਹੋਰ ਕੇ ਕੂਕਰ ਦਿਸ਼ਾ ਬਗਾਏ,
ਇਹ ਕਹਿ ਕੇ ਮਸੰਦ ਨੇ ਉਹ ਰੋਟੀਆਂ ਜਿਹੜੀਆਂ ਥਾਲ ਚ ਪਈਆਂ ਸੀ ਨਾ ਚੁੱਕ ਕੇ ਲਾਗੇ ਉਹਦਾ ਕੁੱਤਾ ਸੀ, ਉਹ ਕੁੱਤੇ ਦੇ ਸਾਹਮਣੇ ਸੁੱਟਤੀਆਂ ਖਾਣ ਵਾਸਤੇ, ਕਹਿੰਦਾ ਆ ਲੈ ਇਹ ਤਾਂ ਮੇਰੇ ਕੂਕਰਾਂ ਨੇ ਵੀ ਨਹੀਂ ਖਾਣੀਆਂ। ਉਹ ਥਾਲ ਦੇ ਵਿੱਚੋਂ ਪ੍ਰਸ਼ਾਦੇ ਛੁੱਕ ਚੁੱਕ ਕੇ ਮਸੰਦ ਨੇ ਕੁੱਤੇ ਦੇ ਸਾਹਮਣੇ ਸੁੱਟ ਦਿੱਤੀਆਂ।
ਦਾਰ ਗੀਰ ਤੈ ਦੀਨ ਬਹਾਏ,
ਔਰ ਜਿਹੜੀ ਉਹ ਦਾਲ ਵਾਲਾ ਛੰਨਾ ਸੀ ਭਰਿਆ ਹੋਇਆ ਉਹ ਵੀ ਚੁੱਕ ਕੇ ਵਗਾ ਕੇ ਮਾਰਿਆ, ਸੁੱਟ ਦਿੱਤਾ ਜ਼ਮੀਨ ਤੇ, ਰੋੜ ਦਿੱਤਾ।
ਰਿਸ ਤੇ ਉੱਠਿਓ ਸਿੱਖ ਕਰ ਜੋਰ ਤੇ,
ਬੜੇ ਗੁੱਸੇ ਵਿੱਚ ਉੱਠਿਆ, ਤੇਰੇ ਤੇ ਗੁਰੂ ਦੀ ਮਾਰ ਪੈ ਗਈ ਆ, ਤੈਨੂੰ ਸਿੱਖੀ ਤੋਂ ਮੈਂ ਖਾਰਜ ਕਰ ਦੇਣਾ। ਏਦਾਂ ਕਹਿ ਕੇ ਉਹ ਮਸੰਦ ਚੌਂਕੀ ਤੋਂ ਉੱਠ ਗਿਆ। ਸਿੱਖ ਬੜਾ ਡਰਿਆ, ਸਹਿਮਿਆ ਵੀ ਮੇਰੇ ਤੇ ਗੁਰੂ ਦੀ ਕਿਰਪਾ ਨਹੀਂ ਹੋਣੀ ਜੇ ਏਦਾਂ ਹੀ ਨਾਰਾਜ਼ ਹੋ ਕੇ ਚਲਾ ਗਿਆ। ਕਹਿੰਦੇ ਉਹ ਸਿੱਖ ਨੇ ਇਸ ਮਸੰਦ ਦੇ ਪੈਰ ਫੜ ਲਏ,
ਮਸਤਕ ਟੇਕਤ ਬੌਰ ਨਿਹੋਰ ਤੇ,
ਬਾਰ ਬਾਰ ਮਸੰਦ ਦੇ ਪੈਰਾਂ ਤੇ ਮੱਥਾ ਟੇਕਣ ਲੱਗਾ, ਬਾਰ ਬਾਰ ਉਹਨੂੰ ਮਿੰਨਤਾਂ ਕਰਨ ਲੱਗਾ, ਨਾ ਜੀ ਤੁਸੀਂ ਏਦਾਂ ਨਾਰਾਜ਼ ਹੋ ਕੇ ਨਾ ਜਾਓ, ਜੇ ਤੁਸੀਂ ਨਾਰਾਜ਼ ਹੋ ਕੇ ਗਏ ਤੇ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੋ ਜਾਏਗਾ, ਤੁਸੀਂ ਗੁਰੂ ਪਾਤਸ਼ਾਹ ਵੱਲੋਂ ਮੇਰੇ ਘਰ ਆਇਓ। ਏਦਾਂ ਉਹ ਮਸੰਦ ਦੀਆਂ ਬੜੀਆਂ ਮਿੰਨਤਾਂ ਤਰਲੇ ਸਿੱਖ ਕਰਨ ਲੱਗਾ, ਪੈਰਾਂ ਤੇ ਬਾਰ ਬਾਰ ਮੱਥੇ ਟੇਕਣ ਲੱਗਾ।
ਕਹੋ ਆਪ ਸੋ ਅਸਨ ਬਣਾਵੋ,
ਤੁਸੀਂ ਹੁਕਮ ਕਰੋ, ਜਿਹੜਾ ਪ੍ਰਸ਼ਾਦਾ ਜਿਹੜਾ ਭੋਜਨ ਤੁਸੀਂ ਤਿਆਰ ਕਰਨ ਨੂੰ ਕਹੋਗੇ, ਮੈਂ ਉਹੀ ਭੋਜਨ ਤਿਆਰ ਕਰ ਦਿੰਦਾ। ਮੇਰੇ ਕੋਲੋਂ ਗਲਤੀ ਹੋ ਗਈ ਹੈ ਵੀ ਮੈਂ ਦਾਲ ਫੁਲਕਾ ਤਿਆਰ ਕੀਤਾ, ਤੁਸੀਂ ਮੈਨੂੰ ਆਗਿਆ ਕਰੋ, ਹੁਕਮ ਕਰੋ ਮੈਂ ਕਿਹੜੀ ਚੀਜ਼ ਤਿਆਰ ਕਰਾਂ। ਜਿਹੜੀ ਵਸਤੂ ਤਿਆਰ ਕਰਨ ਨੂੰ ਕਹੋਗੇ, ਜਿਹੜਾ ਭੋਜਨ ਤਿਆਰ ਕਰਨ ਨੂੰ ਕਹੋਗੇ, ਮੈਂ ਉਹੀ ਭੋਜਨ ਤੁਹਾਡੇ ਕੋਲ ਹਾਜ਼ਰ ਕਰਾਂਗਾ।
ਨੈ ਉਧਾਰ ਨਿਰਧਨ ਮੈਂ ਪਾਵੋ,
ਮੈਂ ਨਿਰਧਨ ਹਾਂ, ਗਰੀਬ ਹਾਂ, ਮੈਂ ਕਿਸੇ ਕੋਲ ਉਧਾਰ ਫੜ ਲੈਂਦਾ, ਪੈਸੇ ਮੇਰੇ ਘਰ ਵਿੱਚ ਹੈ ਨਹੀਂ, ਜੋ ਸੀਗਾ ਮੈਂ ਤੁਹਾਡੇ ਕੋਲ ਹਾਜ਼ਰ ਕਰ ਦਿੱਤਾ, ਪਰ ਜੇ ਤੁਸੀਂ ਮੇਰੇ ਤੇ ਖੁਸ਼ ਨਹੀਂ ਹੋਏ ਤੇ ਮੈਂ ਕਿਸੇ ਦੀ ਮਿੰਨਤ ਤਰਲਾ ਕਰਕੇ ਕਿਸੇ ਕੋਲੋਂ ਉਧਾਰ ਮੰਗ ਲੈਂਦਾ ਹਾਂ।
ਕਹੇ ਮਸੰਦ ਸੁਣ ਸਿੱਖ ਹਮਾਰੇ,
ਕਹਿੰਦੇ ਜਦੋਂ ਸਿੱਖ ਨੇ ਇੱਦਾਂ ਮਿੰਨਤਾਂ ਕੀਤੀਆਂ ਤੇ ਫਿਰ ਅੱਗੋਂ ਮਸੰਦ ਬੋਲਿਆ, ਕਹਿਣ ਲੱਗਾ ਸਿੱਖਾ ਸੁਣ, ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਾ ਧਿਆਨ ਨਾਲ ਸੁਣ।
ਕਰੋ ਤਿਹਾਵਲ ਆਮਿਕ ਤਿਆਰੀ,
ਮੇਰੇ ਲਈ ਜਿਹੜੀ ਚੀਜ਼ ਖਾਣ ਨੂੰ ਤਿਆਰ ਕਰਨੀ, ਪਹਿਲੀ ਤਾਂ ਦੇਸੀ ਘਿਓ ਦਾ ਕੜਾਹ ਤਿਆਰ ਕਰ, ਦੇਸੀ ਘਿਓ ਦਾ ਕੜਾਹ ਬਣੇ ਉਹ ਲਿਆ ਕੇ ਮੇਰੇ ਸਾਹਮਣੇ ਪਰੋਸ, ਦੂਜਾ ਮੇਰੇ ਲਈ ਮਾਸ ਰਿੰਨ ਕੇ ਤਿਆਰ ਕਰ, ਮੈਂ ਨਹੀਂ ਦਾਲ ਖਾਂਦਾ, ਦਾਲ ਤਾਂ ਮੇਰੇ ਕੂਕਰ ਵੀ ਨਹੀਂ ਖਾਂਦੇ, ਤੇ ਤੂੰ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ, ਮੇਰੇ ਲਈ ਮਾਸ ਤਿਆਰ ਕਰ, ਮਾਸ ਜਿਹੜਾ ਉਹ ਵੀ ਚੰਗਾ ਕਿਸੇ ਵਧੀਆ ਬੱਕਰੇ ਦਾ ਤਿਆਰ ਕਰਕੇ ਲਿਆ।
ਆਨ ਬਾਰਨੀ ਪੂਰ ਸੁਰਾਈ,
ਤੇ ਇੱਕ ਸੁਰਾਈ ਸ਼ਰਾਬ ਦੀ ਭਰ ਕੇ ਲਿਆ ਕੇ ਮੈਨੂੰ ਪੇਟ ਕਰ, ਜੇ ਤੂੰ ਗੁਰੂ ਦੀਆਂ ਖੁਸ਼ੀਆਂ, ਇੱਥੋਂ ਤੱਕ ਇਹ ਮਸੰਦ ਬੋਲਿਆ, ਕਹਿੰਦਾ ਜੇ ਮੇਰੀਆਂ ਖੁਸ਼ੀਆਂ ਲੈਣੀਆਂ, ਜੇ ਮੈਂ ਖੁਸ਼ ਹੋਵਾਂਗਾ ਤਾਂ ਗੁਰੂ ਸਾਹਿਬ ਤੇਰੇ ਤੇ ਖੁਸ਼ ਹੋਣਗੇ, ਤੇ ਉਹਦੇ ਲਈ ਪਹਿਲਾਂ ਮਾਸ ਲਿਆ, ਫਿਰ ਸ਼ਰਾਬ ਦੀ ਸੁਰਾਈ ਭਰ ਕੇ ਲਿਆ, ਤੇ ਕੜਾਹ ਦੇਸੀ ਘਿਓ ਦਾ ਤਿਆਰ ਕਰਕੇ ਹਾਜ਼ਰ ਕਰ।
ਚਾਵਲ ਸੂਖਮ ਕਰ ਤੋਂ ਖਾਈ,
ਤੇ ਫਿਰ ਮੈਂ ਚਾਵਲ ਖਾਣੇ ਨੇ, ਤੇ ਉਹ ਵੀ ਜਿਹੜੇ ਬਰੀਕ ਬਾਸਮਤੀ ਦੇ ਚਾਵਲ ਹੁੰਦੇ, ਜਿਹੜੇ ਮਹਿੰਗੇ ਕੀਮਤੀ, ਉਹ ਤਿਆਰ ਕਰਕੇ ਲਿਆ ਮੈਂ, ਮਾਸ ਦੇ ਨਾਲ ਤਰੀ ਦੇ ਨਾਲ ਉਹ ਚਾਵਲ ਖਾਣੇ ਹਨ।
ਨਹੀਂ ਤਾਂ ਸਿੱਖੀ ਤੇ ਖਾਰਜ ਕਰੋ,
ਜੇ ਤੂੰ ਆ ਸਾਰੀਆਂ ਚੀਜ਼ਾਂ ਮੈਨੂੰ ਲਿਆ ਕੇ ਭੇਟਾ ਨਾ ਕੀਤੀਆਂ ਲੰਗਰ ਵਿੱਚ, ਤੇ ਮੈਂ ਤੈਨੂੰ ਸਿੱਖੀ ਤੋਂ ਖਾਰਜ ਕਰ ਦਿਆਂਗਾ, ਤੈਨੂੰ ਸਿੱਖੀ ਦੇ ਪੰਥ ਵਿੱਚੋਂ ਕੱਢ ਦਿਆਂਗਾ, ਤਨਖਾਹੀਆ ਘੋਸ਼ਿਤ ਕਰ ਦੇਵਾਂਗਾ।
ਦੋਸ਼ ਅਨੇਕ ਤੋਹੇ ਪਰ ਧਰੋ,
ਤੇਰੇ ਤੇ ਕਈ ਦੋਸ਼ ਲਾ ਦਿਆਂਗਾ ਮੈਂ, ਮੈਂ ਕਹਾਂਗਾ ਕਿ ਸਿੱਖ ਨੇ ਆਹ ਵੀ ਗਲਤੀ ਕੀਤੀ ਹੈ, ਇਹਦੀ ਇਹ ਵੀ ਤਨਖਾਹ ਬਣਦੀ ਹੈ, ਕਈ ਦੋਸ਼ ਲਾ ਕੇ ਮੈਂ ਤੈਨੂੰ ਸਿੱਖੀ ਤੋਂ ਖਾਰਜ ਕਰ ਦੇਵਾਂਗਾ, ਤੇਰੀ ਕਿਤੇ ਅਪੀਲ ਦਲੀਲ ਨਹੀਂ ਚੱਲਣੀ। ਜਦੋਂ ਮੈਂ ਖਾਰਜ ਕਰ ਦਿੱਤਾ ਤੇ ਫਿਰ ਗੁਰੂ ਸਾਹਿਬ ਨੇ ਵੀ ਤੈਨੂੰ ਖਾਰਜ ਕਰ ਦੇਣਾ ਸਿੱਖੀ ਤੋਂ।
ਸੁਣ ਸਿੱਖਨ ਕਰ ਜੋਰ ਮਨਾਇਓ,
ਸੁਣ ਕੇ ਸਿੱਖ ਨੇ ਹੱਥ ਜੋੜੇ, ਮਿੰਨਤ ਤਰਲਾ ਕੀਤੇ ਤੇ ਕਹਿਣ ਲੱਗਾ ਮਸੰਦ ਜੀ ਮੇਰੇ ਤੇ ਦਇਆ ਰੱਖੋ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਇੱਦਾਂ ਹੀ ਕਰਾਂਗਾ, ਮੈਨੂੰ ਸਿੱਖੀ ਤੋਂ ਖਾਰਜ ਨਾ ਕਰਿਓ। ਗੁਰਸਿੱਖਾਂ ਨੂੰ ਸਿੱਖੀ ਪਿਆਰੀ ਸੀ ਤੇ ਸਿੱਖੀ ਨੂੰ ਪਿਆਰੀ ਜਾਣਦਿਆਂ ਕਹਿਣ ਲੱਗਾ ਤੂੰ ਜੋ ਕਹਿੰਦਾ ਮੈਂ ਕਰ ਦਿੰਦਾ, ਪਰ ਮੈਨੂੰ ਸਿੱਖੀਓਂ ਖਾਰਜ ਨਾ ਕਰੀ।
ਨੱਥ ਵਿੱਚ ਸੋ ਸਗਲ ਬਣਾਇਓ,
ਪਹਿਲਾਂ ਤਾਂ ਨੱਥ ਉਹਨੇ ਗਿਰਵੀ ਰੱਖੀ ਸੀ ਸਿੱਖ ਨੇ ਵੀ ਚਲੋ ਜਦੋਂ ਪੈਸੇ ਆਏ ਛੁਡਾ ਕੇ ਲੈ ਆਵਾਂਗਾ। ਹੁਣ ਦੁਬਾਰਾ ਗਿਆ ਸੁਨਿਆਰੇ ਦੀ ਦੁਕਾਨ ਤੇ, ਉਹ ਨੱਥ ਵੇਚ ਹੀ ਦਿੱਤੀ, ਕਹਿਣ ਲੱਗਾ ਜੀ ਇਹਦੇ ਬਦਲੇ ਚ ਜਿੰਨੇ ਪੈਸੇ ਆਉਂਦੇ ਹੈ ਉਹ ਪੈਸੇ ਮੈਨੂੰ ਦੇ ਦੇ। ਉਹ ਨੱਥ ਗੁਰਸਿੱਖ ਨੇ ਵੇਚ ਦਿੱਤੀ ਸੋਨੇ ਦੀ।
ਖਾਇਓ ਬੇਸਵਾ ਸਹਿਤ ਮਸੰਦ,
ਸਿੱਖ ਨੇ ਜਾ ਕੇ ਕਹਿੰਦੇ ਉਸ ਨੱਥ ਨੂੰ ਵੇਚ ਕੇ ਰਸਤ ਬਸਤ ਖਰੀਦੀ, ਪੈਸੇ ਲੈ ਕੇ ਜਿਵੇਂ ਜਿਵੇਂ ਮਸੰਦ ਨੇ ਕਿਹਾ ਸੀ ਉਸੇ ਤਰ੍ਹਾਂ ਦਾ ਭੋਜਨ ਤਿਆਰ ਕਰਕੇ ਨੂੰ ਖਵਾਇਆ। ਵੇਸ਼ਿਆ ਦੇ ਸਹਿਤ ਇਸ ਮਸੰਦ ਨੇ ਉਹ ਸਾਰਾ ਭੋਜਨ ਖਾਧਾ।
ਤਉ ਤਾੜਨਾ ਕਰਤ ਬਿਲੰਦੇ,
ਰੋਟੀਆਂ ਵੀ ਖਾ ਲਈਆਂ, ਕੜਾਹ ਵੀ ਖਾ ਲਿਆ, ਫਿਰ ਵੀ ਸਿੱਖ ਨੂੰ ਕਿਰਪਾ ਤਾਂ ਕੀ ਕਰਨੀ ਸੀ, ਸਗੋਂ ਉਹਨੂੰ ਹੋਰ ਤਾੜੀ ਜਾਂਦਾ, ਸਿੱਖ ਨੂੰ ਹੋਰ ਘੂਰੀਆਂ ਲੈ ਕੇ ਵੱਟੀ ਜਾਂਦਾ, ਉਹਦੇ ਤੇ ਗੁੱਸੇ ਹੋਈ ਜਾਂਦਾ।
ਅਚਵੈ ਮਾਸ ਬਾਰ ਨੀ ਪੀਵਤ,
ਨਾਲੇ ਮਾਸ ਖਾਈ ਜਾਂਦਾ, ਨਾਲੇ ਸ਼ਰਾਬ ਦੇ ਪਿਆਲੇ ਭਰ ਭਰ ਕੇ ਮਸੰਦ ਪੀਵੀ ਜਾਂਦਾ।
ਕਰ ਕਰ ਹੁਕਮ ਹੰਕਾਰੀ ਥੀਵਤ,
ਹੁਕਮ ਕਰੀ ਜਾਂਦਾ ਸਿੱਖ ਦੇ ਉੱਤੇ ਬੜਾ ਹੰਕਾਰ ਦੇ ਵਿੱਚ, ਜਿਵੇਂ ਉਹ ਸਿੱਖ ਨਹੀਂ ਇਹਦਾ ਗੁਲਾਮ ਹੋਵੇ, ਇਹਦਾ ਨੌਕਰ ਹੋਵੇ। ਕਦੇ ਉਹਨੂੰ ਕਹਿੰਦਾ ਆਹ ਲੈ ਆ, ਕਦੇ ਕਹਿੰਦਾ ਆਹ ਕੰਮ ਕਰ ਦੇ, ਕਦੇ ਕਹਿੰਦਾ ਆਹ ਕਰ ਦੇ। ਏਦਾਂ ਉਸ ਸਿੱਖ ਨੂੰ ਤਾੜਨਾ ਕਰੀ ਜਾਂਦਾ, ਉਹਨੂੰ ਘੂਰੀ ਜਾਂਦਾ ਹੈ।
ਕਹਿਤ ਪਇਓ ਅਬ ਦਿਓ ਵਿਦਾਈ,
ਕਹਿਣ ਲੱਗਾ ਜਦੋਂ ਖਾ ਹਟਿਆ ਨਾ, ਲੰਗਰ ਪਾਣੀ ਛੱਕ ਹਟਿਆ, ਫਿਰ ਸਿੱਖ ਨੂੰ ਕਹਿਣ ਲੱਗਾ ਮਸੰਦ ਵੀ ਹੁਣ ਮੈਨੂੰ ਵਿਦਾ ਕਰ। ਤੇ ਵਿਦਾ ਕਰਨ ਵਾਲੇ ਵਿਦਾਇਗੀ ਦੀ ਮਾਇਆ ਦੇ ਜਾਣ ਵੇਲੇ ਵੀ ਮਾਇਆ ਭੇਟ ਕਰੀ ਦੀ ਹੈ। ਕਹਿਣ ਲੱਗਾ ਹੁਣ ਮੈਨੂੰ ਵਿਦਾ ਕਰ ਤੇ ਵਿਦਾਇਗੀ ਦੀ ਮਾਇਆ ਭੇਟਾ ਕਰ।
ਗੁਰੂ ਨਿਕਟ ਜੋ ਲੈ ਕਰ ਜਾਈ,
ਜਿਹੜੀ ਮਾਇਆ ਤੂੰ ਹੁਣ ਮੈਨੂੰ ਦੇਗਾ ਉਹ ਮੈਂ ਗੁਰੂ ਸਾਹਿਬ ਨੂੰ ਜਾ ਕੇ ਦੇਣੀ ਹੈ। ਜਿੰਨੀ ਮਾਇਆ ਤੂੰ ਦੇਵੇਂਗਾ ਉਹ ਗੁਰੂ ਸਾਹਿਬ ਜੀ ਕੋਲ ਜਾ ਕੇ ਮੈਂ ਭੇਟਾ ਕਰਨੀ ਹੈ।
ਸਿੱਖ ਸਚਿੰਤ ਸੁਣ ਕੇ ਅਤ ਹੋਵਾ,
ਸਿੱਖ ਬੜਾ ਚਿੰਤਾ ਵਿੱਚ ਆਇਆ ਵੀ ਮੇਰੇ ਕੋਲ ਜੋ ਸੀ ਉਹ ਤਾਂ ਇਹਨੂੰ ਪਹਿਲਾਂ ਲੰਗਰ ਪਾਣੀ ਛਕਾਉਣ ਦੇ ਵਿੱਚ ਹੀ ਲਾ ਤਾ ਸਾਰਾ ਪੈਸਾ, ਹੁਣ ਸਤਿਗੁਰਾਂ ਵਾਸਤੇ ਮੈਂ ਕੀ ਭੇਟਾ ਕਰਾਂ, ਮੇਰੇ ਕੋਲ ਤਾਂ ਹੈ ਨਹੀਂ ਕੁਝ ਘਰ। ਕਹਿੰਦੇ ਉਹ ਸਿੱਖ ਬੜਾ ਫਿਕਰਮੰਦ ਹੋਇਆ। ਚਿੰਤਾ ਵਿੱਚ ਇੱਕ ਗਿਣਤੀ ਮਨ ਚ ਆਉਂਦੀ, ਇੱਕ ਉਤਰਦੀ ਹੈ। ਸੋਚੀ ਜਾਂਦਾ ਹੁਣ ਮੈਂ ਕਿੱਥੋਂ ਮਾਇਆ ਲਿਆਵਾਂ ਤੇ ਕਿੱਥੋਂ ਭੇਟਾ ਕਰਾਂ।
ਦੀਨ ਹੀਤ ਕੁਛ ਕਰਨੇ ਜੋਵਾ,
ਦੇ ਵਿੱਚ ਕੁਝ ਵੀ ਦੇਣ ਵਾਸਤੇ ਹਾਜ਼ਰ ਹੀ ਨਹੀਂ ਹੈ, ਕੋਈ ਵਸਤੂ ਨਹੀਂ ਹੈ, ਕੋਈ ਕੱਪੜਾ ਨਹੀਂ ਹੈ, ਕੋਈ ਆਭੂਸ਼ਣ ਨਹੀਂ ਹੈ, ਮੈਂ ਹੁਣ ਕੀ ਭੇਟਾ ਕਰਾਂ।
ਤਬ ਲਹਿੰਗਾ ਤ੍ਰਿਆ ਕੋ ਲੈ ਗਏ ਹੋ,
ਕਹਿੰਦੇ ਫਿਰ ਕੀ ਵੇਖਿਆ ਸਿੱਖ ਨੇ ਵੀ ਇਹਦੀ ਘਰਵਾਲੀ ਦਾ ਇੱਕ ਲਹਿੰਗਾ ਸੀ, ਉਹ ਲਹਿੰਗਾ ਲੈ ਕੇ ਚਲਾ ਗਿਆ ਵੇਚਣ ਵਾਸਤੇ।
ਇੱਕ ਰਜਤ ਪਣ ਆਨਤ ਪਏ ਹੋ,
ਉਹ ਲਹਿੰਗਾ ਵੇਚ ਕੇ ਇੱਕ ਰੁਪਈਆ ਮਿਲਿਆ ਉਹਦੇ ਬਦਲੇ ਚ, ਉਹ ਇੱਕ ਰੁਪਈਆ ਲੈ ਕੇ ਸਿੱਖ ਮਸੰਦ ਕੋਲ ਆ ਗਿਆ।
ਮਤ ਸੁਰਾ ਕਰ ਦੀਨ ਜੋ ਲਾਗੇ,
ਉਹ ਸ਼ਰਾਬ ਦੇ ਨਸ਼ੇ ਚ ਮਤਿਆ ਹੋਇਆ ਸੀ, ਅੱਖਾਂ ਖੁੱਲਦੀਆਂ ਨਹੀਂ ਸੀ ਮਸੰਦ ਦੀਆਂ। ਉਹ ਰੁਪਈਆ ਲਿਆ ਕੇ ਸਿੱਖ ਨੇ ਜਦੋਂ ਮਸੰਦ ਨੂੰ ਦੇਣਾ ਚਾਹਿਆ,
ਦੇਖਤ ਕ੍ਰੋਧ ਮੂੜ ਕੇ ਜਾਗੇ ਹੋ,
ਕਹਿੰਦੇ ਵੇਖਦਿਆਂ ਰੁਪਈਆ ਵੇਖਿਆ ਸਿੱਖ ਵੱਲ ਵੇਖ ਕੇ ਬੜੇ ਰੋਹ ਵਿੱਚ ਆਇਆ ਮਸੰਦ, ਬੜੇ ਗੁੱਸੇ ਵਿੱਚ ਆਇਆ, ਅੱਗ ਭੰਬੂਲਾ ਹੋਇਆ।
ਸਿੱਖ ਪਰੇ ਉਹ ਪਾਇਨ ਪਰ ਜਬੇ,
ਸਿੱਖ ਨੇ ਪੈਰਾਂ ਤੇ ਮੱਥਾ ਟੇਕਿਆ, ਪੈਰ ਫੜ ਲਏ ਮਸੰਦ ਦੇ। ਸਿੱਖ ਤਾਂ ਇਸ ਲਈ ਸਤਿਕਾਰ ਕਰ ਰਿਹਾ ਵੀ ਗੁਰੂ ਸਾਹਿਬ ਦਾ ਭੇਜਿਆ ਹੋਇਆ ਆਇਆ ਮਸੰਦ, ਜਿਹੋ ਜਿਹਾ ਵੀ ਹੈ ਮੇਰੇ ਸਤਿਗੁਰਾਂ ਨੇ ਇਹਦੀ ਡਿਊਟੀ ਲਾਈ ਹੈ ਤੇ ਆਇਆ, ਇਹ ਭਾਵਨਾ ਸੀ ਸਿੱਖ ਦੇ ਮਨ ਵਿੱਚ। ਕਹਿੰਦੇ ਉਹ ਮਸੰਦ ਦੇ ਪੈਰ ਫੜ ਲਏ, ਬਾਰ ਬਾਰ ਉਹਦੀਆਂ ਮਿੰਨਤਾਂ ਸਿੱਖ ਕਰਨ ਲੱਗਾ।
ਲਾਤ ਪ੍ਰਹਾਰ ਕਰਤ ਪਾ ਤਬੇ,
ਅਰੇ ਇਹੋ ਜਿਹਾ ਹੰਕਾਰਿਆ ਸੀ ਮਸੰਦ, ਇਹਨੇ ਸਿੱਖ ਨੂੰ ਜ਼ੋਰ ਨਾਲ ਠੁੱਡਾ ਮਾਰਿਆ, ਪਰੇ ਹਟ ਜਾ ਗੁਰੂ ਮਾਰਿਆ, ਮੇਰੇ ਪੈਰਾਂ ਨੂੰ ਹੱਥ ਨਾ ਲਾਈ। ਇਹਨੇ ਗੁੱਸੇ ਵਿੱਚ ਰੋਹ ਵਿੱਚ ਆ ਕੇ ਸਿੱਖ ਨੂੰ ਠੁੱਡੇ, ਸਿੱਖ ਫਿਰ ਪੈਰ ਫੜੇ, ਇਹ ਫਿਰ ਠੁੱਡ ਮਾਰ ਕੇ ਸਿੱਖ ਨੂੰ ਪਿੱਛੇ ਕਰ ਦਿੰਦਾ।
ਤਿਕ ਤਿਕ ਤੈ ਇਮ ਜਨਮ ਗਵਾਇਓ,
ਨਾਲੇ ਕਹੀ ਜਾਵੇ ਤੇਰਾ ਜਨਮ ਹੀ ਤ੍ਰਿਗਾ, ਤੂੰ ਆਪਣਾ ਜਨਮ ਨਿਸ਼ਫਲ ਗਵਾ ਲਿਆ, ਤੇਰਾ ਜਨਮ ਅਜਾਈ ਬੀਤ ਗਿਆ ਹੈ।
ਗੁਰ ਕੀ ਕਾਰ ਕਹਾਂ ਇਕ ਲਿਆਇਓ,
ਤੂੰ ਗੁਰੂ ਸਾਹਿਬ ਦੇ ਲਈ ਆਹ ਰੁਪਈਆ ਲੈ ਕੇ ਆਇਆ, ਤੇਰੇ ਘਰੋਂ ਆਹ ਰੁਪਈਆ ਨਿਕਲਿਆ ਗੁਰੂ ਸਾਹਿਬ ਵਾਸਤੇ, ਆ ਇੱਕ ਰੁਪਈਏ ਨਾਲ ਕੀ ਬਣਨਾ ਗੁਰੂ ਘਰ ਵਿੱਚ ਜਿਹੜਾ ਤੂੰ ਲਿਆ ਕੇ ਭੇਟ ਕੀਤਾ।
ਲਿਓ ਰਜਤ ਪਣ ਨਫਰ ਉਠਾਏ,
ਕਹਿੰਦੇ ਲਾਗੇ ਜਿਹੜਾ ਨੌਕਰ ਸੀ ਨਾ ਇਹਦਾ ਮਸੰਦ ਦਾ, ਉਹਨੇ ਉਹ ਰੁਪਈਆ ਨਾਲੇ ਚੁੱਕ ਵੀ ਲਿਆ, ਉਹ ਰੁਪਈਆ ਨਾਗੇ ਨੌਕਰ ਨੇ ਚੁੱਕ ਲਿਆ ਮਸੰਦ ਦੇ ਨੇ।
ਗਾਰ ਨਿਕਾਰਤ ਸਿੱਖ ਕੋ ਜਾਏ,
ਘਰੋਂ ਨਿਕਲਣ ਵੇਲੇ ਸਿੱਖ ਨੂੰ ਗਾਲਾਂ ਕੱਢਦਾ, ਮੰਦੇ ਭੈੜੇ ਬੋਲ ਬੋਲਦਾ, ਮਾੜੇ ਬੋਲ ਬੋਲਦਾ, ਗੁਰੂ ਕੇ ਸਿੱਖ ਦੇ ਘਰੋਂ ਮਸੰਦ ਬਾਹਰ ਨੂੰ ਨਿਕਲ ਗਿਆ।
ਰਿਓ ਬਿਸੂਰਤ ਸਿੱਖ ਦੁੱਖ ਭਰਿਓ,
ਸਿੱਖ ਬੜਾ ਝੂਰਿਆ ਮਨ ਚ, ਬੜਾ ਪਛਤਾਇਆ ਵੀ ਮੈਂ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਸੇਵਾ ਕੀਤੀ ਪਰ ਮੈਨੂੰ ਫਿਰ ਵੀ ਖੁਸ਼ੀ ਨਹੀਂ ਮਿਲੀ। ਜਾਂਦਿਆਂ ਮਸੰਦ ਨੇ ਗਾਲਾਂ ਹੀ ਕੱਢੀਆਂ ਨੇ, ਮੰਦੇ ਬੋਲ ਹੀ ਬੋਲੇ ਨੇ। ਸਿੱਖ ਬੜਾ ਪਰੇਸ਼ਾਨ ਹੋਇਆ, ਉਹਦੇ ਮਨ ਚ ਬਹੁਤ ਜ਼ਿਆਦਾ ਡਾਢਾ ਫਿਕਰ ਹੋਇਆ।
ਕਰ ਕਰ ਸਵਾਂਗ ਭਾਂਡ ਪਿਖਰਾਵੇ,
ਕਹਿੰਦੇ ਇਹ ਸਾਰਾ ਸਵਾਂਗ ਰਚ ਕੇ ਨਾ ਉਹ ਭਾਂਡ ਕਲਗੀਧਰ ਜੀ ਨੂੰ ਵਿਖਾ ਰਹੇ ਨੇ ਵੀ ਮਸੰਦ ਏਦਾਂ ਕਰਦੇ, ਜਿਵੇਂ ਜਿਵੇਂ ਮਸੰਦਾਂ ਦੀਆਂ ਕਰਤੂਤਾਂ ਸੀ ਉਹ ਭੰਡ ਰਚ ਰਚ ਕੇ ਨਾ ਨਾਟਕ ਦੇ ਰੂਪ ਵਿੱਚ ਕਲਗੀਧਰ ਜੀ ਦੇ ਸਨਮੁਖ ਪ੍ਰਗਟ ਕਰ ਕਰਕੇ ਵਿਖਾ ਰਹੇ ਹਨ।
ਕਿਰਿਆ ਵੇਖ ਸਗਰੀ ਦਿਖਰਾਵੇ,
ਫਿਰ ਉਹ ਜਿੰਨੀ ਕਿਰਿਆ ਸੀ ਉਹਨਾਂ ਮਸੰਦਾਂ ਦੀ, ਉਹਨਾਂ ਦਾ ਜਿਹੋ ਜਿਹਾ ਭੇਸ ਸੀ, ਉਹ ਜੋ ਜੋ ਕਰਦੇ ਸੀ, ਜੋ ਬੋਲਦੇ ਸੀ, ਜੋ ਖਾਂਦੇ ਸੀ, ਉਹ ਸਾਰਾ ਕੁਝ ਕਰਕੇ ਉਹਨਾਂ ਭੰਡਾਂ ਨੇ ਕਲਗੀਧਰ ਜੀ ਨੂੰ ਵਿਖਾਇਆ ਹੈ।
ਚਲੇ ਗਰਭ ਤੇ ਗਾਰ ਨਿਕਾਰ ਤੇ,
ਗਾਲਾਂ ਕੱਢਦੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਮਸੰਦ ਬੜੇ ਹੰਕਾਰ ਦੇ ਨਾਲ ਬਾਹਰ ਨਿਕਲਦੇ ਹਨ।
ਇੱਕ ਭਾਂਡ ਸਿੱਖ ਬਨਵੈ ਆਰਤ,
ਕਹਿੰਦੇ ਇੱਕ ਸਿੱਖ ਦਾ ਰੂਪ ਭਾਂਡ ਨੇ ਬਣਾਇਆ, ਜਿਹੜਾ ਗਰੀਬ ਸਿੱਖ ਸੀ ਉਹ ਭੰਡ ਨੇ ਉਹਦਾ ਰੂਪ ਬਣਾਇਆ, ਉਹਦਾ ਭੇਖ ਬਣਾਇਆ, ਤੇ ਉਹਦੀ ਦੁੱਖ ਦੀ ਪੀੜਾ ਜੋ ਇੱਕ ਸਿੱਖ ਦੇ ਅੰਦਰ ਵਰਤਦੀ ਹੈ ਉਹ ਭੰਡ ਨੇ ਆਪਣੇ ਰੂਪ ਦੇ ਵਿੱਚੋਂ ਪ੍ਰਗਟ ਕਰਕੇ ਕਲਗੀਧਰ ਜੀ ਨੂੰ ਵਿਖਾਈ।
ਗੁਰ ਸਮੇਤ ਪਿਖ ਸਭਾ ਅਚੰਬਾ,
ਸਤਿਗੁਰੂ ਜੀ ਦੇ ਸਮੇਤ ਸਾਰੇ ਸਿੱਖਾਂ ਨੇ ਜਦੋਂ ਮਸੰਦਾਂ ਦੀ ਇਹ ਨਕਲ ਵੇਖੀ ਕਿ ਮਸੰਦ ਕੀ ਕਰਦੇ ਨੇ, ਉਹਨਾਂ ਦਾ ਨਾਟਕ ਬਣਾ ਕੇ ਜਦੋਂ ਭੰਡਾਂ ਨੇ ਪੇਸ਼ ਕੀਤਾ ਕਲਗੀਧਰ ਜੀ ਦੇ ਸਮੇਤ, ਜਦੋਂ ਸਾਰੇ ਸਿੱਖਾਂ ਨੇ ਵੇਖਿਆ ਬੜੇ ਹੈਰਾਨ ਹੋਏ ਵੀ ਮਸੰਦ ਇੰਨੇ ਨਿਗਰ ਗਏ ਨੇ, ਇੱਥੋਂ ਤੱਕ ਮਾੜੀਆਂ ਕਰਤੂਤਾਂ ਨੇ ਮਸੰਦਾਂ ਦੀਆਂ।
ਕਰਤ ਮਸੰਦ ਇਤਕ ਵੱਡ ਦੰਬਾ,
ਮਸੰਦ ਏਡਾ ਵੱਡਾ ਪਖੰਡ ਰਚਦੇ ਨੇ, ਵੇਸ਼ਿਆਗਾਮੀ ਇਹ ਹੋ ਗਏ ਨੇ, ਸ਼ਰਾਬਾਂ ਇਹ ਪੀਂਦੇ ਨੇ, ਸਿੱਖਾਂ ਦੇ ਘਰਾਂ ਵਿੱਚ ਜਾ ਕੇ ਵੱਦ ਫੈਲੀਆਂ ਇਹ ਕਰਦੇ ਹਨ।
ਸੁਣ ਸਿੱਖਨ ਕੋ ਦੁੱਖ ਤਿਸ ਕਾਲਾ,
ਕਲਗੀਧਰ ਜੀ ਨੇ ਫਿਰ ਸਿੱਖਾਂ ਦੀ ਤਕਲੀਫ ਨੂੰ ਸੁਣਿਆ, ਜਾਣਿਆ ਕਿ ਸਾਡੇ ਸਿੱਖਾਂ ਨੂੰ ਇਹ ਮਸੰਦ ਕਿਵੇਂ ਪਰੇਸ਼ਾਨ ਕਰ ਰਹੇ ਹਨ।
ਕਲਗੀਧਰ ਉਰ ਕ੍ਰੋਧ ਵਿਸਾਲਾ,
ਮਹਾਰਾਜ ਕਲਗੀਧਰ ਜੀ ਵੀ ਰਸ ਵਿੱਚ ਆ ਗਏ, ਜਦੋਂ ਉਹਨਾਂ ਨੇ ਸਾਰਾ ਨਾਟਕ ਪੇਸ਼ ਕੀਤਾ ਨਾ ਮਸੰਦਾਂ ਦਾ, ਸਿੱਖਾਂ ਦੀ ਹਾਲਤ ਬਿਆਨ ਕੀਤੀ, ਵੇਖ ਕੇ ਮਹਾਰਾਜ ਕਲਗੀਧਰ ਜੀ ਵੀਰ ਰਸ ਵਿੱਚ ਆ ਗਏ।
ਰਕਤ ਨੇਤਰ ਕਰ ਹੁਕਮ ਬਖਾਨਾ,
ਮਹਾਰਾਜ ਜੀ ਦੇ ਨੇਤਰ ਵੀਰ ਰਸ ਦੇ ਨਾਲ ਲਾਲ ਸੁਰਖ ਹੋ ਗਏ, ਲਾਲ ਅੱਖਾਂ ਹੋ ਗਈਆਂ ਕਲਗੀਧਰ ਜੀ ਦੀਆਂ, ਤੇ ਗੁਰਦੇਵ ਜੀ ਫਰਕਦੇ ਹੋਏ ਬੁੱਲਾਂ ਨਾਲ ਬੋਲੇ, ਕਹਿਣ ਲੱਗੇ ਹੁਕਮ ਕਰਕੇ,
ਕਹੋ ਮਸੰਦਨ ਜੋ ਜਿਸ ਥਾਨਾ,
ਪਾਤਸ਼ਾਹ ਨੇ ਹੁਕਮ ਕੀਤਾ ਸਿਪਾਹੀਆਂ ਨੂੰ, ਜਾਓ ਜਿੱਥੇ ਜਿੱਥੇ ਗੁਰੂ ਘਰ ਦੇ ਜਿਹੜੇ ਜਿਹੜੇ ਮਸੰਦ ਹਨ,
ਮੁਸ਼ਕੇ ਦੇ ਦੇ ਆਨੋ ਜਾਏ,
ਉਹਨਾਂ ਦੀਆਂ ਮੁਸ਼ਕਾਂ ਬੰਨ ਬੰਨ ਕੇ ਲਿਆ ਕੇ ਮਸੰਦਾਂ ਨੂੰ ਸਾਡੇ ਕੋਲ ਪੇਸ਼ ਕਰੋ, ਇਹਨਾਂ ਸਾਰੇ ਮਸੰਦਾਂ ਨੂੰ ਸਾਡੇ ਕੋਲ ਲਿਆ ਕੇ ਹਾਜ਼ਰ ਕਰੋ,
ਬੰਦ ਕੈਦ ਮੈਂ ਦਿਓ ਸਜਾਏ,
ਔਰ ਜਿਹੜੇ ਜਿਹੜੇ ਮਸੰਦ ਨੇ ਜਿਹੋ ਜਿਹੋ ਜੀ ਕਰਤੂਤ ਕੀਤੀ ਆ ਉਹਦੀ ਪੜਤਾਲ ਕਰਕੇ ਉਹਨੂੰ ਕੈਦ ਵਿੱਚ ਬੰਨੋ, ਜਿਹੜੀ ਸਜ਼ਾ ਦਾ ਉਹ ਹੱਕਦਾਰ ਹੈ ਉਹੀ ਸਜ਼ਾ ਉਹਨਾਂ ਮਸੰਦਾਂ ਨੂੰ ਦੇਵੋ।
ਪ੍ਰਾਣ ਸਮਾਨ ਸਿੱਖ ਮਮ ਪਿਆਰੇ,
ਮੇਰੇ ਸਿੱਖ ਮੈਨੂੰ ਮੇਰੇ ਪ੍ਰਾਣਾਂ ਤੋਂ ਵੀ ਵੱਧ ਪਿਆਰੇ ਹਨ, ਮੇਰੀ ਜਾਨ ਤੋਂ ਵੀ ਵੱਧ ਪਿਆਰੇ। ਮਹਾਰਾਜ ਜੀ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਤਾਂ ਮੇਰੀ ਜਿੰਦ ਜਾਨ ਹੈ, ਇੱਥੋਂ ਖਾਲਸਾ ਮੇਰੋ ਪਿੰਡ ਪ੍ਰਾਣ। ਇੰਨਾ ਪ੍ਰੇਮ ਸਤਿਗੁਰੂ ਆਪਣੇ ਸਿੱਖਾਂ ਨਾਲ ਕਰਦੇ, ਕਹਿੰਦੇ ਮੇਰੇ ਖਾਲਸੇ ਨੂੰ ਇਹ ਮਸੰਦ ਇੱਦਾਂ ਦੁੱਖ ਦਿੰਦੇ ਹੈ, ਇਹ ਮੇਰੇ ਸਿੱਖ ਮੈਨੂੰ ਮੇਰੇ ਪ੍ਰਾਣਾਂ ਤੋਂ ਵੀ ਵੱਧ ਪਿਆਰੇ ਹਨ।
ਇਤੋਂ ਕਸ਼ਟ ਦੀਨ ਸਹਤਿਆਰੇ,
ਗੁਰੂ ਬਾਰੇ ਮਸੰਦਾਂ ਨੇ ਹਤਿਆਰਿਆਂ ਨੇ ਮੇਰੇ ਸਿੱਖਾਂ ਨੂੰ ਇੰਨੇ ਦੁੱਖ ਦਿੱਤੇ ਹੈ, ਮੇਰੇ ਸਿੱਖਾਂ ਨੂੰ ਇੰਨੀਆਂ ਤਕਲੀਫਾਂ ਦਿੱਤੀਆਂ ਹਨ।
ਤਉ ਤਨ ਸਿੱਖ ਸਿੱਖੀ ਰਾਖੇ,
ਫਿਰ ਵੀ ਮੇਰੇ ਸਿੱਖ ਤਨ ਨੇ ਜਿਨ੍ਹਾਂ ਨਾਲ ਇੰਨੀ ਵਧੀਕੀ ਹੋਈ ਉਹਨਾਂ ਨੇ ਫਿਰ ਵੀ ਗੁਰੂ ਕੀ ਸਿੱਖੀ ਨਹੀਂ ਤਿਆਗੀ। ਅੱਜ ਤਾਂ ਖਾਲਸਾ ਜੀ ਝੱਟ ਹੀ ਕਹਿ ਦਿੰਦੇ ਆ, ਜੇ ਕਿਤੇ ਗੁਰੂ ਘਰ ਦੇ ਵਿੱਚ ਕੋਈ ਸੇਵਾਦਾਰ ਬਾੜਾ ਮੋਟਾ ਉੱਚਾ ਨੀਵਾਂ ਬੋਲ ਪੇ ਖਿਜਿਆ ਹੋਇਆ, ਕਹਿੰਦੇ ਜੀ ਇਹਦੇ ਨਾਲੋਂ ਤਾਂ ਚੰਗਾ ਅਸੀਂ ਕਿਸੇ ਹੋਰ ਧਰਮ 'ਚ ਚਲੇ ਜਾਂਦੇ। ਇੱਥੋਂ ਤੱਕ ਦੀਆਂ ਹਾਲਤਾਂ ਬਣ ਗਈਆਂ, ਇਹੋ ਜਿਹੇ ਹਾਲਾਤ ਬਣ ਗਏ। ਖਾਲਸਾ ਜੀ ਮਹਾਰਾਜ ਜੀ ਕਹਿੰਦੇ ਇੰਨੀਆਂ ਵਧੀਕੀਆਂ ਕੀਤੀਆਂ ਮਸੰਦਾਂ ਨੇ ਮੇਰਿਆਂ ਸਿੱਖਾਂ ਨਾਲ, ਫਿਰ ਵੀ ਮੇਰੇ ਸਿੱਖ ਧੰਨ ਨੇ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਦਾ ਤਿਆਗ ਨਹੀਂ ਕੀਤਾ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਮਹਾਰਾਜ ਜੀ ਨੇ ਬਾਰ ਬਾਰ ਇਹ ਸ਼ਬਦ ਕਿਹਾ,
ਸਹਿ ਸੰਕਟ ਗੁਰ ਸ਼ਰਨ ਸੋ ਕਾਂਖੇ।
ਇਹਨਾਂ ਨੇ ਏਡੇ ਵੱਡੇ ਸੰਕਟ ਝੱਲ ਕੇ, ਮਸੰਦਾਂ ਦੀਆਂ ਇੰਨੀਆਂ ਵਧੀਕੀਆਂ ਆਪ ਹੁਦਰੀਆਂ ਝੱਲ ਕੇ ਵੀ ਗੁਰੂ ਕੀ ਸਿੱਖੀ ਸਿਦਕ ਨਿਭਾਇਆ, ਮਹਾਰਾਜ ਜੀ ਦੀ ਸਿੱਖੀ ਨੂੰ ਨਹੀਂ ਤਿਆਗਿਆ, ਉਹ ਗੁਰਸਿੱਖ ਧੰਨ ਹਨ।
ਖੋਟੇ ਕਰਮ ਕਰਤ ਨਿਤ ਰਹੇ,
ਮਸੰਦ ਨਿਤ ਖੋਟੇ ਕਰਮ ਕਰਦੇ ਰਹੇ। ਇਹਨਾਂ ਨੇ ਖੋਟ ਕਮਾਈ, ਸਿੱਖਾਂ ਦੇ ਘਰਾਂ ਵਿੱਚ ਜਾ ਕੇ ਖੋਟੇ ਕਰਮ ਕੀਤੇ। ਇਹਨਾਂ ਮਲੇਛਾਂ ਨੇ ਗੁਰੂ ਘਰ ਦਾ ਗਲਤ ਪ੍ਰਭਾਵ ਸਿੱਖਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਪਾਉਣਾ ਚਾਹਿਆ ਆਪਣੀਆਂ ਮਰਜ਼ੀਆਂ ਦੇ ਨਾਲ, ਪਰ ਧੰਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਦਾ ਪਿਆਰ ਆਪਣੇ ਹਿਰਦੇ ਚ ਬੁੱਖ ਰੱਖਿਆ, ਇਹਨਾਂ ਮਸੰਦਾਂ ਦੀ ਖੋਟ ਨੂੰ ਨਹੀਂ ਚਿਤਵਿਆ।
ਅਬਲੋ ਨੇ ਕੁਚਾਲ ਇਨ ਲਹੇ,
ਇਹਨਾਂ ਦੀ ਕੁਚਾਲ ਦਾ, ਇਹਨਾਂ ਮਸੰਦਾਂ ਦੀਆਂ ਖੋਟੀਆਂ ਚਾਲਾਂ ਦਾ ਹਾਲੇ ਤੱਕ ਸਾਨੂੰ ਪਤਾ ਨਹੀਂ ਸੀ ਲੱਗਾ।
ਚੌਹੋਂ ਦਿਸ਼ਨ ਮੈਂ ਲਿਖੇ ਪਠਾਏ,
ਪਰ ਹੁਣ ਸਾਡੇ ਸਾਹਮਣੇ ਜ਼ਾਹਰ ਹੋ ਗਿਆ ਸਾਰਾ ਕੁਝ। ਪਾਤਸ਼ਾਹ ਨੇ ਚਾਰਾਂ ਦਿਸ਼ਾਵਾਂ ਵਿੱਚ ਹੁਕਮਨਾਮੇ ਭੇਜੇ ਹਨ ਕਿ ਜਿੱਥੇ ਜਿੱਥੇ ਮਸੰਦ ਨੇ ਗੁਰੂ ਘਰ ਦੇ, ਚਾਹੇ ਉਹ ਚੰਗਾ ਮਾੜਾ, ਇਹ ਬਾਅਦ ਵਿੱਚ ਅਸੀਂ ਫੈਸਲਾ ਕਰਾਂਗੇ ਵੀ ਕਿਹੜਾ ਚੰਗਾ ਤੇ ਕਿਹੜਾ ਮਾੜਾ ਹੈ। ਜਿਹੜਾ ਮਸੰਦ ਜਿੱਥੇ ਟੱਕਰਦਾ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਲਿਆ ਕੇ ਸਾਡੇ ਕੋਲ ਪੇਸ਼ ਕਰੋ, ਉਹਨੂੰ ਕੈਦ ਕਰੋ, ਜਿਹਦਾ ਜਿਹਦਾ ਜਿਹੜਾ ਜਿਹੜਾ ਕਰਮ ਹੈ ਉਹਨੂੰ ਉਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਏਗੀ।
ਦੂਰ ਦੂਰ ਤੇ ਗਹਿ ਗਹਿ ਲਿਆਏ,
ਮਹਾਰਾਜ ਜੀ ਦੇ ਹੁਕਮਨਾਮੇ ਪਹੁੰਚ ਕੇ ਸਿਪਾਹੀਆਂ ਤਾਂ ਹੀ ਮਸੰਦ ਫੜੇ ਜਾਣ ਲੱਗ ਪਏ। ਜਿੱਥੇ ਜਿੱਥੇ ਜਿਹੜਾ ਜਿਹੜਾ ਮਸੰਦ ਮਿਲਿਆ ਉਹਨਾਂ ਮਸੰਦਾਂ ਨੂੰ ਕਾਬੂ ਕਰਕੇ ਗੁਰੂ ਘਰ ਲਿਆਉਣ ਲੱਗੇ।
ਬੰਦ ਬੰਦ ਕਰ ਬ੍ਰਿੰਦ ਮਸੰਦ,
ਕਈ ਮਸੰਦ ਜਿਹੜੇ ਖੋਟੀ ਬਿਰਤੀ ਵਾਲੇ ਸਨ ਉਹ ਬੰਨ ਬੰਨ ਕੇ ਲਿਆਂਦੇ, ਨਰੜ ਕੇ ਲਿਆਂਦੇ ਰੱਸਿਆਂ ਦੇ ਨਾਲ।
ਦੁੱਖ ਬਿਲੰਦ ਦੇ ਕਰੇ ਨਿਕੰਦਨ,
ਔਰ ਕਹਿੰਦੇ ਜਿਹੜੇ ਜਿਹੜੇ ਮਸੰਦ ਦਾ ਜਿੰਨਾ ਕੁ ਗੁਜੁਨਾ ਸੀ, ਕਿਸੇ ਦਾ ਘੱਟ ਕਿਸੇ ਦਾ ਵੱਧ, ਥੋੜੀ ਬਹੁਤੀ ਖਾਮੀ ਤਾਂ ਉਹਨਾਂ ਨੂੰ ਘੂਰ ਕੇ ਹੀ ਛੱਡ ਦਿੱਤੇ ਕਈ ਮਸੰਦ, ਪਰ ਅੱਗੇ ਤੋਂ ਕਹਿਤਾ ਵੀ ਅੱਜ ਤੋਂ ਬਾਅਦ ਤੁਸੀਂ ਗੁਰੂ ਕੀ ਸਕਾਰ ਜਿਹੜੀ ਆ ਉਹ ਸੰਗਤ ਕੋਲੋਂ ਨਹੀਂ ਉਗਰਾਉਣੀ, ਸੰਗਤ ਸਿੱਧੀ ਆਪੇ ਗੁਰੂ ਘਰ ਆਪਣੀ ਮਾਇਆ ਭੇਟਾ ਕਰੇਗੀ, ਤੁਸੀਂ ਨਹੀਂ ਵਿੱਚ ਵਿਚੋਲੇ ਬਣਨਾ। ਤੋ ਇਸ ਤਰ੍ਹਾਂ ਜਿਹੜੇ ਜਿਹੜੇ ਮਸੰਦ ਦਾ ਜਿੰਨਾ ਜਿੰਨਾ ਕਿਸੇ ਦਾ ਗੁਨਾਹ ਸੀ ਉਹਨੂੰ ਓਨਾ ਓਨਾ ਦੰਡ ਦਿੱਤਾ ਗਿਆ।
ਦੋਹਰਾ ਗਹਿਨ ਗਏ ਕੇ ਤੱਕ ਡਰੇ, ਸ਼ਰਨ ਪਰੇ ਕੇ ਗਿਆਏ।
ਜਦੋਂ ਮਸੰਦਾਂ ਨੂੰ ਫੜਨ ਜਾਣ ਲੱਗੇ ਤੇ ਕਈ ਡਰ ਗਏ ਤੇ ਭੱਜ ਕੇ ਮਹਾਰਾਜ ਜੀ ਦੀ ਸ਼ਰਨ ਆ ਗਏ ਕਗਿਆ ਕੇ। ਜਿਹੜੇ ਘੱਟ ਗੁਨਾਹਗਾਰ ਸਨ, ਥੋੜਾ ਬਹੁਤਾ ਉੱਨੀ ਨਿੱਕੀ ਕਰਦੇ ਸੀ ਵਿੱਚੋਂ ਮਾਇਆ ਦੇ ਵਿੱਚੋਂ, ਉਹ ਆ ਗਏ ਮਹਾਰਾਜ ਜੀ ਦੇ ਚਰਨਾਂ ਚ ਕਗਿਆ ਕੇ ਸਤਿਗੁਰਾਂ ਦੀ ਸ਼ਰਨ ਚ ਪੈ ਗਏ।
ਖੋਟ ਅਲਪ ਤੇ ਬਚ ਰਹੇ, ਕਿਰਪਾ ਕਰੀ ਗੁਰ ਰਾਏ।
ਇਹਨਾਂ ਦੀ ਕੋਈ ਮਾੜੀ ਮੋਟੀ ਕਮੀ ਪੇਸ਼ੀ ਸੀ ਉਹ ਮਹਾਰਾਜ ਜੀ ਨੇ ਬਖਸ਼ ਦਿੱਤੇ, ਉਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ੰਦ ਹਰੀ ਜੀ ਗੁਰਦੇਵ ਨੇ ਬਖਸ਼ ਦਿੱਤਾ ਤੇ ਅੱਗੇ ਵਾਸਤੇ ਕਿਹਾ ਵੀ ਤੁਸੀਂ ਸਿੱਖੀ ਕਮਾਓ, ਪਰ ਹੁਣ ਸੰਗਤ ਕੋਲੋਂ ਦਸਵੰਧ ਦੀ ਮਾਇਆ ਤੁਸੀਂ ਨਹੀਂ ਇਕੱਠੀ ਕਰਨੀ, ਸੰਗਤ ਦਸਵੰਧ ਦੀ ਮਾਇਆ ਆਪੇ ਲਿਆ ਕੇ ਗੁਰੂ ਕੇ ਚਰਨਾਂ ਚ ਹਾਜ਼ਰ ਕਰੇਗੀ। ਏਦਾਂ ਮਸੰਦਾਂ ਤੋਂ ਮਹਾਰਾਜ ਜੀ ਨੇ ਸੰਗਤ ਨੂੰ ਸੁਤੰਤਰਤਾ ਦਵਾਈ ਹੈ।
ਚੌਪਈ ਇੱਕ ਨੱਕੇ ਮੈਂ ਹੁਤੋ ਮਸੰਦ,
ਇੱਧਰ ਨੱਕੇ ਦਾ ਇਲਾਕਾ ਹੈ ਜਿੱਥੋਂ ਦੀ ਇੱਕ ਖਾਲਸੇ ਪੰਥ ਦੀ ਮਿਸਲ ਵੀ ਹੋਈ ਹੈ, ਨਕਈਆਂ ਦੀ ਮਿਸਲ। ਨੱਕੇ ਦਾ ਜਿਹੜਾ ਇਲਾਕਾ ਸੀ ਉਸ ਨੱਕੇ ਦੇ ਇਲਾਕੇ ਵਿੱਚ ਵੀ ਇੱਕ ਗੁਰੂ ਘਰ ਦਾ ਮਸੰਦ ਸੀ।
ਤਿਸੀ ਦੇਸ਼ ਲੈ ਕਾਰ ਬਿਲੰਦ,
ਨੱਕੇ ਦੇ ਇਲਾਕੇ ਦੀ ਜਿੰਨੀ ਸੰਗਤ ਸੀ ਉਹਨਾਂ ਸੰਗਤਾਂ ਦੇ ਕੋਲੋਂ ਉਹ ਮਸੰਦ ਮਾਇਆ ਇਕੱਠੀ ਕਰਦਾ ਸੀ ਦਸਵੰਧ ਦੀ। ਜਿੰਨੀ ਗੁਰੂ ਘਰ ਦੀ ਮਾਇਆ ਹੁੰਦੀ ਸੀ ਦਸਵੰਧ ਦੀ, ਉਹ ਮਸੰਦ ਨੱਕੇ ਦੇ ਇਲਾਕੇ ਚੋਂ ਇਕੱਠੀ ਕਰਦਾ ਹੈ।
ਪਾਏ ਤ੍ਰਾਸ ਆਨੰਦਪੁਰ ਆਇਓ,
ਉਹਨੂੰ ਜਦੋਂ ਪਤਾ ਲੱਗਾ ਵੀ ਮਸੰਦਾਂ ਦੀ ਫੜਨ ਫੜਾਈ ਚੱਲ ਰਹੀ ਹੈ, ਉਹਦੇ ਤਾਈਂ ਵੀ ਸੁਨੇਹਾ ਪਹੁੰਚ ਗਿਆ। ਉਹਨੇ ਆਖਿਆ ਵੀ ਮੈਨੂੰ ਫੜ ਕੇ ਲੈ ਕੇ ਜਾਣ, ਉਹਦੇ ਨਾਲੋਂ ਚੰਗਾ ਵੀ ਮੈਂ ਆਪੇ ਜਾ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋ ਜਾ। ਹੁਣ ਚਰਨਾਂ 'ਚ ਉਹਨੇ ਹੀ ਆਉਣਾ ਸੀ ਹਾਜ਼ਰ ਹੋਣ, ਜਿਹਨੇ ਗੁਨਾਹ ਨਾ ਕੀਤਾ ਹੋਵੇ। ਕੋਈ ਮਾੜੀ ਮੋਟੀ ਕਮੀ ਪੇਸ਼ੀਆਂ ਤਾਂ ਸਾਰੇ ਜੀਆਂ ਜਨਤਾ ਚ ਹੁੰਦੀਆਂ ਹਨ, ਸੰਪੂਰਨ ਤਾਂ ਪਰਮੇਸ਼ਰ ਹੀ ਹੈ ਗੁਰੂ ਖਾਲਸਾ ਜੀ। ਕੋਈ ਬੰਦਾ ਦਾਵਾ ਨਹੀਂ ਕਰਕੇ ਕਹਿ ਸਕਦਾ ਵੀ ਮੈਂ ਪੂਰਾ ਹਾਂ, असी सारे मनुखां ते साडे अंदर औगण तां है नहीं हन, पूर्ण तां सतगुरु जी ने। वह नके दे मसंद ने सोचा भी फड़ के लैके जाणगे, दुरदशा करनगे, ओदे नालों चंगा भी आप ही जाके सतगुरां दे चरणां च हाजर हो जावां।
सब इस्त्री को बेख बनायो,
मसंद ने की कीता भी इस्त्रियां वाला भेख बना लिया। उन्हें शरीर दे उत्ते ना जिवें बाईयां बीबियां चुन्नी लैंदियां ने ते हार शिंगार करदियां ने, ओदां दा हार शिंगार बना लिया ते इस्त्रियां वाली पोशाक हत्थां विच चूड़ियां पा लईयां, ते इस्त्रियां वालियां पोशाकां च पोशाक दे गहने जिहड़े सन उह मसंद ने अपने शरीर ते धारण कर लए।
मातन पास प्रवेशे हो जाए,
ते आनंदपुर साहब सतगुरां कोल नहीं आया उह मसंद, जिथे माता जी होना दे निवास सन, माता गुजरी जी, माता जीतो जी, माता सुंदरी जी, उत्थे महलां च माता जी होना कोल आ गया, क्योंकि इस्त्री भेख विच आया, बाहर पहचान नहीं आई किसी नूं भी कोई माई है कि भाई है, चेहरे ते पर्दा कीता होया, घुंड जिहा कढ लिया, इस्त्री दा भेख बनाया होया, ते माता जी दे महलां दे विच माता जी होना दी शरण चला गया।
नाम तखत मल कईए ताई,
इस मसंद दा नाम सी भाई तखत मल। इदां दे भेख दे इन्हां दी संप्रदाय, इह संप्रदाय भी चली तखत मलियां दी, क्योंकि गुरु घर दे विच बहुत संप्रदावां पुरातन चलियां, उदासियां दियां बख्शां होईयां, छे बख्शां, फिर उप बख्शां, तां उन्हां दे विच्चों एक बख्शिश इह भी चली तख्त मल दी। इन्हां दे जिहड़े मंत हुंदे रहे ने, हुण तां नहीं रहियां इह संप्रदावां, तकरीबन सारियां समाप्त ही हो गईयां हन, उह इस्त्री जामे च ही रहिंदे सी, मरदऊ हुंदे मर्द, पर बाहरों इस्त्री जामे वाला भेख बना के रखदे सी, क्योंकि तख्त मल तो शुरुआत हो गई, नके दे इलाके च सन उधर नकईयां दे। तो कहिंदे ने इस्त्री दा जामा बनाया, इस्त्री दा भेख बना के, ते कलगीधर पातशाह दे महलां च माता जी दे होना, माता जी होना पास चला गया।
गुर ते तरियो त्रास मन माए,
गुरु साहब तो डरिया होया भी जे सतगुरां कोल गया खबरे किहो जिहा दंड मिले, किहो जी सजा मिले, क्योंकि महाराज सच्चे पातशाह बाबत यह भी गल फैलाई हुई सी लोकां ने कि गुरु साहब दे उत्ते चंडी पुट्ठी पै गई है, तो मारी जांदे ने सिखां नूं, मसंदां नूं मारी जांदे, चर्चा बड़ी चल गई सी, तो इस करके डरिया होया सी, खबरे सतगुरु जी मेरे नाल की करनगे, इस करके सतगुरां कोल जाण दी बजाए माता जी होणा कोल चला गया तख्त मल।
तब जीतो सुंदरी तिस हेरा,
माता जीतो जी ने और माता सुंदरी जी ने तख्त मल नूं वेख्या,
परयो शरण पै पीत बढेरा,
माता जी दे चरणां ते मत्था टेकिया, माता जी मेरी नमस्कार प्रवान करो, हाँ मैं नर रूप दे विच पर इस्त्री भेख बना के तुहाडी शरण च आया, मेरी रखिया करो माता जी, मैं तुहाडा बच्चा हाँ, तुहाडा पुत हाँ, पर अज धी बन के आया तुहाडे चरणां च, ते कृपा करो माता जी साडी रखिया करो।
रक्षा करन उचित मन जाना,
माता जी ने वेख्या भी निर्मल हिरदा तां ही शरण च आया, ते इदां दा रूप इस्त्री दा जामा बना के आया बाहरों, ता माता जी दे मन दे विच तरस आ गया, माता जीतो जी दे मन विच, ता इनू शरण आए नू रखण दी हुण गुरु घर दी मर्यादा है, जिहड़ा शरण आवे उनू पालन दी मर्यादा है, तो माता जी ने उसे मर्यादा नू पालन कीता।
धीरज दै बेहित बखाना,
तख्त मल मसंद नू धीरज देण वास्ते माता जीतो जी बोले,
त्याग दियो तू अब डर गिनती,
कहण लगे तख्त मल तू अपना डर ते अपने अंदर दियां डर वालियां गिणतियां मिणतियां त्याग दे, हुण तैनू डरन दी लोड़ नहीं, जदों शरण च आ गए गुरु घर दी, ते गुरु घर दी शरण च आ के नहीं डरीदा, फिर निडर हो जाईदा है।
हम प्रभु साथ भने बहु बिनती,
असी तेरे वल्लों सिफारिश करांगियां, दोवें भैणां कलगीधर जी नूं बेनती करांगियां,
ज्यों क्यों करें बचावन तेरो,
जिवें किवें करके तेरा बचा करांगियां, तेरे नाल साडा बचन रहा, ਸਾਨੂੰ ਇਹ ਭਰੋਸਾ ਕਿ ਜਦੋਂ ਅਸੀਂ ਬਾਜਾਂ ਵਾਲੇ ਸਾਹਿਬ ਨੂੰ ਬੇਨਤੀ ਕਰਾਂਗੀਆਂ ਉਹ ਸਾਡੀ ਬੇਨਤੀ ਮੰਨਣਗੇ, ਜਿਵੇਂ ਕਿਵੇਂ ਕਰਕੇ ਅਸੀਂ ਤੇਰੀ ਰੱਖਿਆ ਕਰਾਂਗੀਆਂ, ਤੈਨੂੰ ਬਚਾਵਾਂਗੀਆਂ।
ਉਰ ਸਿਮਰੋ ਗੁਰ ਨਾਮ ਵਡੇਰੋ,
ਇੱਥੇ ਹੀ ਮਹਿਲਾਂ ਚ ਬੈਠ ਕੇ ਪਰਮੇਸ਼ਰ ਦਾ ਭਜਨ ਕਰ, ਨਾਮ ਜਪ, ਗੁਰਮੰਤਰ ਦੀ ਆਰਾਧਨਾ ਕਰ।
ਇੱਕ ਕੋਠ ਮੈਂ ਤਾਈ ਬਿਠਾਏ,
ਮਹਿਲਾਂ ਵਿੱਚ ਇੱਕ ਕੋਠਾ ਸੀ, ਉਸ ਕੋਠੇ ਵਿੱਚ ਤਖਤ ਮਲ ਨੂੰ ਅੰਦਰ ਬਿਠਾ ਦਿੱਤਾ।
ਗਈ ਇਕਾਂਤ ਕੰਤ ਕੋ ਪਾਏ,
ਜਦੋਂ ਕਲਗੀਧਰ ਜੀ ਮਹਿਲਾਂ ਚ ਆਏ ਨਾ, ਇਕਾਂਤ ਵਿੱਚ ਬੈਠੇ ਸਨ, ਕੋਈ ਸੇਵਾਦਾਰ ਲਾਗੇ ਨਹੀਂ ਸੀ। ਫਿਰ ਮਾਤਾ ਸੁੰਦਰੀ ਜੀ ਔਰ ਮਾਤਾ ਜੀਤੋ ਜੀ ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਹੱਥ ਜੋੜ ਕਰ ਬਿਨੇ ਬਖਾਨੀ,
ਹੱਥ ਜੋੜ ਕੇ ਮਾਤਾ ਜੀਤੋ ਜੀ ਨੇ ਬਾਜਾਂ ਵਾਲੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਨਿਮਰ ਬੇਨਤੀ ਕਰਕੇ ਕਹਿਣ ਲੱਗੇ,
ਸ਼੍ਰੀ ਪ੍ਰਭੂ ਤੁਮ ਤੇ ਕਛੂ ਨਛਾਨੀ।
ਕਹਿਣ ਲੱਗੇ, ਹੇ ਸਤਿਗੁਰੂ ਜੀ, ਤੁਹਾਡੇ ਕੋਲੋਂ ਕੁਝ ਲੁਕਿਆ ਛਿਪਿਆ ਨਹੀਂ, ਤੁਸੀਂ ਅੰਤਰ ਜਾਮੀ ਹੋ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਅੰਤਰ ਜਾਮੀ ਹੋ, ਤੁਹਾਡੇ ਤੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ।
ਹਿਰਦੈ ਦੀਨ ਹੋਏ ਪਰੈ ਜੋ ਸ਼ਰਨੀ,
ਮਹਾਰਾਜ ਆਪ ਜੀ ਦੇ ਘਰ ਦਾ ਇਹ ਬਿਰਦ ਹੈ ਜਿਹੜਾ ਹਿਰਦੇ ਚੋਂ ਦੀਨ ਹੋ ਕੇ ਦੁਖੀ ਹੋ ਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ, ਹਾਜ਼ਰ ਹੋ ਜਾਂਦਾ ਹੈ।
ਤਿਸ ਕੀ ਕਰਨ ਗੋਪਤਾ ਬਰਨੀ,
ਮਹਾਰਾਜ ਉਹਦੀ ਰੱਖਿਆ ਤੁਸੀਂ ਕਰਦੇ ਹੋ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਜਿਹੜਾ ਗੁਰੂ ਘਰ ਦੀ ਸ਼ਰਨ ਚ ਆ ਜਾਂਦਾ ਉਹਦੀ ਰੱਖਿਆ ਆਪ ਜੀ ਕਰਦੇ ਆਇਓ ਤੇ ਕਰ ਰਹੇ ਹੋ ਤੇ ਕਰਦੇ ਰਹੋਗੇ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਜਿਹੜਾ ਸ਼ਰਨ ਆ ਜਾਂਦਾ ਉਹਨੂੰ ਆਪ ਜੀ ਗਲ ਲਾਉਂਦੇ ਹੋ। ਇਹ ਆਪ ਜੀ ਦਾ ਆਦਿ ਜੁਗਾਦੀ ਮੁੱਢ ਕਦੀਮੀ ਬਿਰਦ ਹੈ।
ਇਮ ਉਪਦੇਸ਼ੋ ਅਰ ਪ੍ਰਣ ਤਾਰੋ,
ਮਹਾਰਾਜ ਜਿਹੜਾ ਸ਼ਰਨ ਆ ਜਾਂਦਾ ਉਹਨੂੰ ਆਪ ਜੀ ਉਹਦੇ ਤਾਰਨ ਦਾ ਉਪਦੇਸ਼ ਬਖਸ਼ਦੇ ਹੋ ਔਰ ਆਪਣਾ ਪ੍ਰਣ ਪਾਲਦੇ ਹੋ ਸ਼ਰਨ ਆਏ ਦੀ ਰੱਖਿਆ ਕਰਨ ਵਾਲਾ।
ਅਹੇ ਧਰਮ ਇਮ ਪਰ ਉਪਕਾਰੋ,
ਮਹਾਰਾਜ ਆਪ ਜੀ ਦਾ ਇਹੀ ਧਰਮ ਹੈ ਪਰ ਉਪਕਾਰ ਕਰਨਾ, ਜਿਹੜਾ ਸ਼ਰਨ ਆਇਆ ਉਹਦਾ ਭਲਾ ਕਰਨਾ, ਉਹਨੂੰ ਉਪਦੇਸ਼ ਦੇ ਕੇ ਜੇ ਮਾੜਾ ਕੰਮ ਕੀਤਾ ਤੇ ਭਲੇ ਰਾਹ ਤੇ ਤੋਰਨਾ, ਪਿਛਲੇ ਔਗਣ ਬਖਸ਼ ਦਿੰਦੇ ਹੋ ਮਹਾਰਾਜ। ਜਿਹੜਾ ਤੁਹਾਡੀ ਸ਼ਰਨ ਆ ਜਾਂਦਾ ਤੇ ਤੋਬਾ ਕਰ ਲੈਂਦਾ, ਪਿਛਲੇ ਗੁਨਾਹਾਂ ਤੋਂ ਮਾਫੀ ਮੰਗਦਾ, ਆਪ ਜੀ ਕਿਰਪਾ ਕਰਕੇ ਦਇਆ ਕਰਕੇ ਉਹਨੂੰ ਅੱਗੇ ਲਈ ਮਾਰਗ ਪਾ ਦਿੰਦੇ ਹੋ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਅਕਸਰ ਅਸੀਂ ਪੜ੍ਹਦੇ ਸੁਣਦੇ ਹਾਂ, ਜਿਹੜੇ ਕਲਗੀਧਰ ਜੀ ਨੇ ਕਹੇ ਹਨ ਕਿ ਪਾਛਾ ਆਗਾ ਸਮਝ ਚਲੋ ਨੰਦ ਲਾਲਾ, ਪਾਛਾ ਜੋ ਬੀਤੀ ਸੋ ਬੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਅੱਗੇ ਤੋਂ ਸੁਚੇਤ ਕਰਕੇ ਮਾਰਗ ਪਾਉਣ ਵਾਲੇ ਹੋ, ਪਿਛਲੇ ਗੁਨਾਹ ਬਖਸ਼ ਦੇਣ ਵਾਲੇ ਹੋ, ਐਸਾ ਆਪ ਜੀ ਦੇ ਘਰ ਦਾ ਬਿਰਦ ਹੈ, ਆਪ ਜੀ ਪਰ ਉਪਕਾਰੀ ਹੋ।
ਕਹੇ ਕਹਾ ਜੋ ਨੱਕੇ ਦੇਸ਼,
ਮਹਾਰਾਜ ਜੀ ਕੀ ਦੱਸੀਏ ਅਸੀਂ ਹੁਣ ਆਪ ਜੀ ਦੀ ਸ਼ਰਨ ਚ, ਤੁਹਾਨੂੰ ਪਤਾ ਹੀ ਹੈ ਪਰ ਫਿਰ ਵੀ ਸਾਡਾ ਫਰਜ਼ ਬਣਦਾ ਦੱਸਣਾ। ਮਹਾਰਾਜ ਜਿਹੜਾ ਨੱਕਾ ਦੇਸ਼ ਹੈ, ਨੱਕੇ ਦਾ ਇਲਾਕਾ ਹੈ,
ਉਤੋਂ ਮਸੰਦ ਸਤਰਾਸ ਵਿਸ਼ੇਸ਼,
ਉੱਥੇ ਦਾ ਇੱਕ ਮਸੰਦ ਹੈ ਆਪ ਜੀ ਦੇ ਘਰ ਦਾ ਜਿਹਦਾ ਨਾਮ ਭਾਈ ਤਖਤ ਮੱਲ ਹੈ। ਉਹ ਬੜਾ ਡਰਿਆ ਹੋਇਆ, ਬੜਾ ਸਹਿਮਿਆ ਹੋਇਆ ਹੈ।
ਧਰ ਤ੍ਰੀਮਤ ਕੋ ਤਨ ਮੈਂ ਬੇਸਾ,
ਮਹਾਰਾਜ ਉਹ ਤੁਹਾਡੀ ਸ਼ਰਨ ਆਇਆ, ਗੁਰੂ ਘਰ ਦੀ ਸ਼ਰਨ ਆਇਆ ਤੇ ਇਸਤਰੀਆਂ ਵਾਲਾ ਭੇਖ ਬਣਾ ਕੇ ਆਇਆ, ਉਹਨੇ ਇਸਤਰੀਆਂ ਵਾਲਾ ਜਾਮਾ, ਇਸਤਰੀਆਂ ਵਾਲੀ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕੀਤੀ ਤੇ ਗੁਰੂ ਘਰ ਆਇਆ।
ਅੰਤੈਪੁਰ ਮੈਂ ਆਨ ਪ੍ਰਵੇਸ਼ਾ,
ਔਰ ਉਹ ਮਹਿਲਾਂ ਵਿੱਚ ਆਇਆ, ਸਿੱਧਾ ਸਾਡੀ ਸ਼ਰਨ ਵਿੱਚ ਆਇਆ, ਗੁਰੂ ਕੇ ਮਹਿਲਾਂ ਦੀ ਸ਼ਰਨ ਵਿੱਚ ਆਇਆ ਹੈ।
ਅਬਲੋ ਨਹੀਂ ਸ਼ਮਸ ਮੁਖ ਆਈ,
ਮਹਾਰਾਜ ਜੀ ਉਹਦੇ ਚਿਹਰੇ ਤੇ ਹਾਲੇ ਦਾੜਾ ਵੀ ਨਹੀਂ ਆਇਆ, ਉਮਰ ਵੀ ਥੋੜੀ ਹੈ, ਭਾਈ ਤਖਤ ਮੱਲ ਦੀ ਉਮਰ ਵੀ ਹਾਲੇ ਥੋੜੀ ਸੀ ਤੇ ਮਹਾਰਾਜ ਜੀ ਹਾਲੇ ਉਹਦੇ ਚਿਹਰੇ ਤੇ ਦਾੜਾ ਵੀ ਨਹੀਂ ਆਇਆ ਤੇ ਉਮਰ ਵੀ ਥੋੜੀ ਹੈ।
ਤ੍ਰਾਸ ਆਪ ਕੋ ਪਾਏ ਗੁਸਾਈ,
ਪਰ ਮਹਾਰਾਜ ਉਹ ਤੁਹਾਡੇ ਤੋਂ ਬੜਾ ਡਰਿਆ ਹੋਇਆ, ਬੜਾ ਸਹਿਮਿਆ ਹੋਇਆ, ਬਾਲਕ ਵੀ ਹੈ, ਬੱਚਾ ਵੀ ਹੈ ਤੇ ਦਾੜਾ ਵੀ ਚਿਹਰੇ ਤੇ ਨਹੀਂ ਆਇਆ, ਹੈ ਤਾਂ ਮਸੰਦ ਗੁਰੂ ਘਰ ਦਾ ਨਿਯੁਕਤ ਕੀਤਾ ਹੋਇਆ ਪਰ ਹਿਰਦਾ ਉਹਦਾ ਨਿਰਮਲ ਲੱਗਦਾ ਤਾਂ ਹੀ ਉਹ ਆਪ ਜੀ ਤੋਂ ਭੈ ਭੀਤ ਹੋ ਕੇ ਡਰਿਆ ਹੋਇਆ ਆਇਆ।
ਛੱਪਿਓ ਸਦਨ ਮੈਂ ਸ਼ਰਨੀ ਪਰਿਓ।
ਮਹਾਰਾਜ ਉਹ ਆਪ ਜੀ ਦੇ ਮਹਿਲਾਂ ਵਿੱਚ ਅੰਦਰ ਕੋਠੇ 'ਚ ਲੁਕਿਆ ਬੈਠਾ ਔਰ ਤੁਹਾਡੀ ਸ਼ਰਨ ਵਿੱਚ ਆਇਆ, ਤੁਸੀਂ ਉਹਨੂੰ ਸ਼ਰਨ ਆਏ ਨੂੰ ਪਾਲੋ।
ਜੇ ਅਪਰਾਧ ਬਹੁਤ ਹੀ ਕਰਿਓ।
ਜੇ ਮਹਾਰਾਜ ਉਹਨੇ ਕੋਈ ਵੱਡਾ ਅਪਰਾਧ ਕੀਤਾ ਵੀ ਹੈ, ਅਸੀਂ ਨਹੀਂ ਇਹ ਕਹਿੰਦੀਆਂ ਵੀ ਉਹਨੇ ਕੋਈ ਭੁੱਲ ਨਹੀਂ ਕੀਤੀ ਹੋਣੀ। ਜੇ ਉਹ ਡਰਿਆ ਹੋਇਆ ਹੋ ਸਕਦਾ ਵੀ ਉਹਦੇ ਕੋਲੋਂ ਕੋਈ ਭੁੱਲ ਹੋਈ ਹੋਵੇ, ਜੇ ਉਹਨੇ ਕੋਈ ਅਪਰਾਧ ਕੀਤਾ ਵੀ ਹੈ।
ਤਉ ਬਖਸ਼ ਬੇ ਉਚਿਤ ਬਖਾਨੋ।
ਪਰ ਮਹਾਰਾਜ ਜੀ ਸਾਡੀ ਬੇਨਤੀ ਹੈ, ਸਾਡੀ ਸਿਫਾਰਿਸ਼ ਕਹਿ ਲਓ, ਆਪ ਜੀ ਫਿਰ ਵੀ ਉਹਨੂੰ ਬਖਸ਼ ਲਿਓ। ਮਹਾਰਾਜ ਜੇ ਉਹਨੇ ਕੋਈ ਅਪਰਾਧ ਕੀਤਾ ਵੀ ਹੋਵੇ, ਉਹਨੇ ਕੋਈ ਭੁੱਲ ਕੀਤੀ ਵੀ ਹੋਵੇ, ਤੇ ਆਪ ਜੀ ਦਇਆ ਦੇ ਘਰ ਵਿੱਚ ਆ ਕੇ ਉਹਨੂੰ ਬਖਸ਼ ਲਿਓ।
ਆਨ ਹਮਾਰੇ ਟਿਗ ਕਿਗਿਆਨੋ।
ਮਹਾਰਾਜ ਜੀ ਉਹ ਸਾਡੇ ਕੋਲ ਆ ਕੇ ਕਗਿਆ ਕੇ ਰੋ ਰਿਹਾ, ਮਿੰਨਤਾਂ ਕਰ ਰਿਹਾ ਕਿ ਮਾਤਾ ਜੀ ਮੇਰੀ ਰੱਖਿਆ ਕਰੋ, ਤੇ ਕੱਲ ਦਾ ਆਇਆ ਸਾਡੇ ਕੋਲ ਬਾਰੰਬਾਰ ਬੇਨਤੀਆਂ ਕਰ ਰਿਹਾ, ਮਿੰਨਤਾਂ ਕਰ ਰਿਹਾ, ਆਪ ਜੀ ਕਿਰਪਾ ਕਰਕੇ ਬਖਸ਼ ਲਓ। ਖਾਲਸਾ ਜੀ, ਇਹ ਪਰਉਪਕਾਰੀ ਸਿੱਖਾਂ ਦੀ ਬਿਰਤੀ ਹੈ ਕਿ ਜੇ ਕੋਈ ਗਲਤੀ ਕਰੇ ਉਹ ਮੰਨ ਲਵੇ ਵੀ ਮੈਂ ਗਲਤੀ ਕੀਤੀ ਆ, ਤੇ ਗੁਰਸਿੱਖ ਜਿਹੜਾ ਨਾਲ ਦਾ ਸਾਥੀ ਹੋਵੇ ਉਹ ਸਿਫਾਰਿਸ਼ ਕਰਕੇ ਉਹਦੀ ਗਲਤੀ ਮੁਆਫ ਕਰਨ ਵਾਸਤੇ ਸਿਫਾਰਿਸ਼ ਕਰੇ। ਕਿਸੇ ਵੀ ਵੱਡੇ ਦੇ ਕੋਲੋਂ ਗਲਤੀ ਦੀ ਮੁਆਫੀ ਮੰਗਾ ਕੇ ਆਪ ਸਿਫਾਰਿਸ਼ ਕਰ ਦੇ, ਮਹਾਰਾਜ ਮੇਰੇ ਕਰਕੇ ਨੂੰ ਬਖਸ਼ ਦਿਓ, ਮੇਰੇ ਕਰਕੇ ਦਾ ਭਲਾ ਕਰ ਦਿਓ। ਪਰ ਅੱਜ ਕੱਲ੍ਹ ਤਾਂ ਸਮਾਂ ਹੀ ਇਹੋ ਜਿਹਾ, ਕੋਈ ਗਲਤੀ ਕਰਦਾ, ਕੋਈ ਭੁੱਲ ਕਰਦਾ, ਉਹ ਮਿੰਨਤਾਂ ਕਰਦਾ ਰਹਿੰਦਾ, ਕੋਈ ਉਹਦੀ ਹਾਮੀ ਨਹੀਂ ਭਰਦਾ, ਕੋਈ ਉਹਦੀ ਬਾਂਹ ਨਹੀਂ ਫੜਦਾ। ਇਹੋ ਜਿਹਾ ਸਮਾਂ ਕਲਯੁੱਗ ਦਾ ਆ ਗਿਆ ਹੈ, ਸਾਰਿਆਂ ਨੂੰ ਆਪੋ ਧਾਪੀ ਪਈ, ਆਪੋ ਆਪਣੀ, ਕਹਿੰਦੇ ਅਸੀਂ ਕਿਸੇ ਤੋਂ ਕੀ ਲੈਣਾ, ਜਿਹੜਾ ਕੋਈ ਮਰਜ਼ੀ ਖੂਹ 'ਚ ਡਿੱਗੇ ਮਰੇ, ਅਸੀਂ ਤਾਂ ਆਪਣਾ ਆਪ ਵੇਖਣਾ। ਤੋ ਮਾਤਾ ਜੀ ਪਰਉਪਕਾਰੀ ਬਿਰਤੀ ਰੱਖ ਕੇ ਕਹਿ ਰਹੇ ਨੇ ਕਿ ਪਾਤਸ਼ਾਹ ਜੇ ਉਹ ਸਿੱਖ ਨੇ ਕੋਈ ਅਪਰਾਧ ਕੀਤਾ ਵੀ ਹੈ ਤਾਂ ਅਸੀਂ ਬੇਨਤੀ ਕਰਦੀਆਂ ਹਾਂ, ਆਪ ਜੀ ਕਿਰਪਾ ਕਰਕੇ ਉਹਨੂੰ ਬਖਸ਼ ਲਿਓ, ਉਹਦੇ ਗੁਨਾਹ ਨਾ ਚਿਤਾਰਿਓ। ਮਹਾਰਾਜ ਉਹ ਬੜਾ ਡਰਿਆ ਹੋਇਆ ਸਹਿਮਿਆ ਹੋਇਆ ਹੈ।
ਸੁਣ ਕਰ ਕਰਮ ਮਸੰਦ ਜੋ ਕੀਨ।
ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਜਿਹੜਾ ਤਖਤ ਮਲ ਨੇ ਕਰਮ ਕੀਤਾ,
ਬਿਗਸੇ ਸਤਿਗੁਰ ਬਖਸ਼ ਸੁਦੀਨ।
ਮਹਾਰਾਜ ਜੀ ਹੱਸ ਪਏ, ਕਹਿੰਦੇ ਲਿਆਓ ਬੁਲਾ ਕੇ ਉਹਨੂੰ, ਤੇ ਕਹਿੰਦੇ ਉਦੋਂ ਹੀ ਤਖਤ ਮਲ ਨੂੰ ਲੈ ਆਏ ਮਾਤਾ ਜੀ ਹੋਣੀ। ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਇਸਤਰੀਆਂ ਵਾਲਾ ਜਾਮਾ ਵੇਖਿਆ, ਹਾਲੇ ਚਿਹਰੇ ਤੇ ਦਾੜਾ ਨਹੀਂ ਸੀ ਆਇਆ, ਥੋੜੀ ਥੋੜੀ ਮਾਸੀ ਭੁਰਦੀ ਸੀ। ਮਹਾਰਾਜ ਜੀ ਹੱਸ ਪਏ, ਕਹਿੰਦੇ ਹਾਂ ਭਾਈ ਤੁਸੀਂ ਸਾਡੇ ਬੱਚੇ ਹੋ, ਤੁਸੀਂ ਬਖਸ਼ੇ ਗਏ ਹੋ। ਉੱਥੋਂ ਇਹਨਾਂ ਨੂੰ ਬਖਸ਼ਿਸ਼ ਹੋਈ, ਜਿਹੜੀਆਂ ਬਖਸ਼ਿਸ਼ਾਂ ਹੋਈਆਂ ਨਾ, ਇੱਕ ਬਖਸ਼ਿਸ਼ ਭਾਈ ਤਖਤ ਮਲ ਨੂੰ ਵੀ ਹੋਈ, ਉਹ ਕਲਗੀਧਰ ਜੀ ਨੇ ਬਖਸ਼ਿਸ਼ ਕੀਤੀ। ਇਹ ਉਦਾਸੀਆਂ ਦੀਆਂ ਮੁਖੀਆਂ ਨੇ ਸਾਰੀਆਂ, ਜਿਹੜੀਆਂ 6 ਬਖਸ਼ਿਸ਼ਾਂ ਨੇ, ਫਿਰ ਅੱਗੇ ਉਪ ਬਖਸ਼ਿਸ਼ਾਂ ਵੀ ਹਨ। ਜਿਹੜੀਆਂ ਉਪ ਬਖਸ਼ਿਸ਼ਾਂ ਨੇ ਉਹਨਾਂ ਵਿੱਚ ਤਖਤ ਮਲ ਦੀ ਵੀ ਬਖਸ਼ਿਸ਼ ਜਿਹੜੀ ਉਹ ਗੁਰੂ ਕਲਗੀਧਰ ਜੀ ਦੀ ਬਖਸ਼ਿਸ਼ ਮੰਨੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਕਹਿੰਦੇ ਭਾਈ ਤਖਤ ਮਲ ਜੀ ਤੁਸੀਂ ਬਖਸ਼ੇ ਗਏ ਹੋ।
ਅਬਲੋ ਸੁਣੀ ਜਾਏ ਤਿੰਨ ਰੀਤ।
ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ, ਤਕਰੀਬਨ 200 ਸਾਲ ਹੋ ਚੱਲੇ ਨੇ ਇਸ ਕਥਾ ਨੂੰ ਲਿਖੀ ਹੋਈ ਨੂੰ, ਉਦੋਂ ਦੇ ਵਰਤਮਾਨ ਸਮੇਂ ਦੀ ਪ੍ਰਸਥਿਤੀ ਦੱਸ ਰਹੇ ਨੇ। ਕਹਿੰਦੇ ਜੀ ਹੁਣ ਵੀ ਮੈਂ ਸੁਣਿਆ, ਭਾਈ ਸਾਹਿਬ ਜੀ ਕਹਿੰਦੇ ਮੇਰੇ ਤਾਈਂ ਇਹ ਖਬਰ ਆਈ ਵੀ ਜਿਹੜਾ ਉਹ ਨੱਕਾ ਦੇਸ਼ ਹੈ, ਹੁਣ ਤਾਂ ਉਹ ਲਹਿੰਦੇ ਪੰਜਾਬ 'ਚ ਪਾਕਿਸਤਾਨ 'ਚ ਰਹਿ ਗਿਆ ਸਾਰਾ ਇਲਾਕਾ, ਕਹਿੰਦੇ ਉਹ ਜਿਹੜਾ ਨੱਕੇ ਦਾ ਦੇਸ਼ ਹੈ, ਹੁਣ ਵੀ ਉਹ ਜਿਹੜਾ ਤਖਤ ਮਲ ਦਾ ਅੱਗੇ ਗੱਦੀ ਚੱਲਦੀ ਹੈ, ਉਹਨਾਂ ਦੀ ਸੰਪਰਦਾਇ ਚੱਲਦੀ ਹੈ।
ਗਾਦੀ ਬੈਠਤ ਹੈ ਇਸ ਰੀਤ।
ਜਿਹੜਾ ਉਸ ਵੇਲੇ ਉਹਨਾਂ ਦੀ ਗੱਦੀ ਤੇ ਬਹਿੰਦਾ ਮੰਤ ਬਣ ਕੇ ਤਖਤ ਮਲ ਦੇ, ਜਦੋਂ ਉਹਨੇ ਗੱਦੀ ਤੇ ਬਹਿਣਾ ਉਦੋਂ ਇਸਤਰੀਆਂ ਵਾਲਾ ਜਾਮਾ ਪਾਉਣਾ। ਉਹ ਕਹਿੰਦੇ ਹੁਣ ਤਾਂ ਹੀ ਉਹਨਾਂ ਦੀ ਤਖਤ ਮੱਲੀ ਇਹ ਕਹਿੰਦੇ ਉਹਨਾਂ ਨੂੰ, ਉਹ ਤਖਤ ਮੱਲੀਆਂ ਦੀ ਕਹਿੰਦੇ ਹੁਣ ਤਾਂ ਹੀ ਵੀ ਇਹ ਮਰਿਆਦਾ ਚੱਲਦੀ, ਜਦੋਂ ਹੁਣ ਤਾਂ ਨਹੀਂ ਰਹੇ, ਉਹ ਸਮਾਪਤੀ ਹੋ ਗਈਆਂ ਸੰਪਰਦਾਵਾਂ ਬਹੁਤ ਸਾਰੀਆਂ, ਨਾ ਹੁਣ ਸੁਥਰੇ ਸ਼ਾਹੀ ਬਹੁਤੇ ਕਿਤੇ ਦਿਸਦੇ ਨੇ, ਤੇ ਨਾ ਹੀ, ਕਿਉਂਕਿ ਗੁਰੂ ਘਰ ਦੇ ਵਿੱਚ ਜਦੋਂ ਉਹਨਾਂ ਸਾਰੀਆਂ ਸੰਪਰਦਾਵਾਂ ਨੂੰ ਸਿੱਖਾਂ ਵਿੱਚ ਸਤਿਕਾਰ ਮਿਲਣਾ ਸਮਾਪਤ ਹੋ ਗਿਆ, ਤੇ ਸਹਿਜੇ ਸਹਿਜੇ ਉਹ ਸਾਰੀਆਂ ਸੰਪਰਦਾਵਾਂ ਤਕਰੀਬਨ ਅਲੋਪ ਹੀ ਹੋ ਗਈਆਂ, ਨਾ ਭਗਤ ਪੰਥੀ ਦਿਸਦੇ ਨੇ, ਨਾ ਬਖਤ ਮੱਲੀਏ ਦਿਸਦੇ ਨੇ, ਨਾ ਸੁਥਰੀ ਸ਼ਾਹੀਏ, ਨਾ ਮੀਂਹੇ ਸਾਭੀਏ, ਕਿਤੇ ਕਿਤੇ ਉਦਾਸੀ ਮਹਾਂਪੁਰਖ ਉਹਨਾਂ ਸੰਪਰਦਾਵਾਂ ਨਾਲ ਸੰਬੰਧ ਰੱਖਣ ਵਾਲੇ ਮਿਲਦੇ ਹਨ। ਨਹੀਂ ਤਾਂ ਤਕਰੀਬਨ ਇਹ ਸੰਪਰਦਾਵਾਂ ਸਮਾਪਤ ਹੋ ਗਈਆਂ। ਭਾਈ ਸਾਹਿਬ ਜੀ ਲਿਖਦੇ ਹੈ ਵੀ ਹੁਣ ਵੀ ਉਹ ਤਖ਼ਤਮਲ ਦੀ ਜਦੋਂ ਗੱਦੀ ਲੱਗਦੀ ਹੈ ਅਤੇ ਉਹਦੀ ਗੱਦੀ 'ਤੇ ਜਦੋਂ ਨਵਾਂ ਮਹੰਤ ਬੈਠਦਾ, ਪਹਿਲਾਂ ਗੁਜ਼ਰ ਜਾਂਦਾ ਅਤੇ ਅਗਲਾ ਮਹੰਤ ਬੈਠਦਾ, ਤਾਂ ਉਹ ਇਸਤਰੀਆਂ ਵਾਲਾ ਜਿਹੜਾ ਜਾਮਾ ਹੁੰਦਾ ਉਹੀ ਧਾਰਨ ਕਰਕੇ ਬੈਠਦਾ ਹੈ।
ਇੱਕ ਵਾਰ ਤ੍ਰਿਯ ਬੇਸ ਬਣਾਵੇ,
ਸਿਰਫ ਇੱਕ ਵਾਰੀ ਜਦੋਂ ਗੱਦੀ 'ਤੇ ਬੈਠਣਾ ਉਦੋਂ ਇਸਤਰੀ ਦਾ ਭੇਖ ਬਣਾਉਂਦੇ, ਮੁੜ ਕੇ ਫਿਰ ਦੁਬਾਰਾ ਗਾਤੀ ਲਾਉਣੀ ਜਾਂ ਜਿਹੜਾ ਨਰਾਂ ਵਾਲਾ ਭੇਖ ਹੁੰਦਾ ਉਹੀ ਧਾਰਦੇ। ਪਰ ਜਦੋਂ ਗੱਦੀ 'ਤੇ ਬੈਠਣਾ ਹੁੰਦਾ, ਕਿਉਂਕਿ ਇਹਨਾਂ ਵਿੱਚੋਂ ਗੱਦੀ ਪ੍ਰਥਾ ਚੱਲਦੀ ਹੈ ਮੰਤੀ ਦੀ, ਇੱਕ ਸੰਪਰਦਾਇ ਦਾ ਜਦੋਂ ਇੱਕ ਮਹੰਤ ਗੁਜ਼ਰ ਜਾਂਦਾ ਫਿਰ ਦੂਸਰਾ ਮਹੰਤ, ਇੱਦਾਂ ਉਹ ਪੋਤਾ ਚੇਲਾ ਚੇਲੇ ਅੱਗੋਂ ਜਿਹੜੇ ਨੇ ਮੰਤ ਬਣਦੇ ਹਨ। ਕਹਿੰਦੇ ਜਦੋਂ ਪਹਿਲੀ ਵਾਰ ਉਹਨਾਂ ਵਿੱਚੋਂ ਕਿਸੇ ਨੇ ਮੰਤ ਬਣ ਕੇ ਬੈਠਣਾ ਹੁੰਦਾ, ਇੱਕ ਵਾਰ ਜ਼ਰੂਰ ਇਸਤਰੀ ਜਾਮੇ ਦੇ ਭੇਖ ਨੂੰ ਧਾਰਨ ਕਰਦੇ ਨੇ, ਮੁੜ ਕੇ ਉਹਨੂੰ ਲਾਹ ਦਿੰਦੇ ਹਨ, ਉਹ ਰੱਖ ਦਿੰਦੇ ਸਾਂਭ ਕੇ, ਤੇ ਫਿਰ ਮਰਦਾਊ ਭੇਖ ਦੇ ਵਿੱਚ ਹੀ ਵਰਤਦੇ ਤੇ ਵਿਚਰਦੇ ਹਨ।
ਮਸਤਕ ਟੇਕ ਫਿਰ ਉੱਤਰ ਆਵੇ,
ਕਹਿੰਦੇ ਮੱਥਾ ਟੇਕ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਪਹਿਲਾਂ ਇਸਤਰੀ ਭੇਖ ਬਣਾਉਂਦੇ ਜਦੋਂ ਮੰਤੀ ਮਿਲਦੀ, ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਫਿਰ ਉਹ ਜਿਹੜਾ ਇਸਤਰੀ ਭੇਖ ਹੈ ਲਾਹ ਕੇ ਉਹਨੂੰ ਸਾਂਭ ਕੇ ਖਜ਼ਾਨੇ 'ਚ ਰੱਖ ਦਿੰਦੇ। ਫਿਰ ਜਿਹੜਾ ਮਰਦਾਊ ਭੇਖ ਹੁੰਦਾ ਉਦਾਸੀਆਂ ਦਾ, ਉਹ ਭੇਖ ਆਪਣੇ ਸਰੀਰ 'ਤੇ ਧਾਰਨ ਕਰ ਲੈਂਦੇ ਨੇ। ਇਹ ਰਵਾਇਤ, ਇਹ ਮਰਿਆਦਾ ਹਾਲੇ ਵੀ ਤਖ਼ਤ ਮੱਲੀਆਂ ਵਿੱਚ ਚੱਲਦੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਸਾਨੂੰ ਪਤਾ ਲੱਗਾ ਨੱਕੇ ਦੇ ਇਲਾਕੇ 'ਚ।
ਇਸ ਬਿਦਕੇ ਚਿੱਤ ਡਰਤ ਮਸੰਦ,
ਇੱਦਾਂ ਬੜੇ ਮਸੰਦ ਆਪਣੇ ਹਿਰਦੇ 'ਚ ਡਰੇ ਹੋਏ ਸੀ, ਸਹਿਮੇ ਹੋਏ ਸਨ, ਕਈ ਮਹਾਰਾਜ ਜੀ ਦੀ ਸ਼ਰਨ 'ਚ ਆਪਣੇ ਆਪ ਹੀ ਹਾਜ਼ਰ ਹੋ ਗਏ, ਕਈ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਫੜ ਕੇ ਮੁਸ਼ਕਾਂ ਬੰਨ ਕੇ ਲਿਆਂਦਾ।
ਸ਼ਰਨ ਪਰੇ ਸ਼ਰਧਾਲੂ ਬਿਲੰਦ,
ਜਿਹੜੇ ਸ਼ਰਨ ਆ ਗਏ ਸ਼ਰਧਾਵਾਨ ਹੋ ਕੇ ਮਹਾਰਾਜ ਜੀ ਨੂੰ ਬਖਸ਼ ਦਿੱਤੇ, ਕਿਉਂਕਿ ਪਾਤਸ਼ਾਹ ਨੇ ਕੇਵਲ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਦੰਡ ਦਿੱਤਾ, ਇਹ ਨਹੀਂ ਜੇ ਸਾਰੇ ਮਸੰਦ ਨਾ ਹੈ ਜਿਹਦਾ ਉਹਨਾਂ ਸਾਰਿਆਂ ਨੂੰ ਸਜ਼ਾ ਦੇਣੀ ਹੈ। ਜਿਹੜੇ ਗੁਨਾਹਗਾਰ ਸੀ ਸਿਰਫ ਉਹਨਾਂ ਨੂੰ ਸਜ਼ਾ ਦਿੱਤੀ, ਉਹਨਾਂ ਨੂੰ ਦੰਡ ਦਿੱਤਾ। ਜਿਹੜੇ ਸ਼ਰਧਾਲੂ ਹੋ ਕੇ ਸ਼ਰਧਾ ਕਰਕੇ ਮਹਾਰਾਜ ਜੀ ਦੀ ਸ਼ਰਨ 'ਚ ਆ ਗਏ ਉਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ ਲਿਆ।
ਸੋ ਬਖਸ਼ੇ ਪੇ ਗੁਰ ਅਨੁਸਾਰੀ, ਤਜ ਹੰਕਾਰ ਸੁਮਤੇ ਉਰ ਤਾਰੀ।
ਜਿਹੜੇ ਸਤਿਗੁਰਾਂ ਦੀ ਸ਼ਰਨ ਆ ਗਏ ਮਹਾਰਾਜ ਕਲਗੀਧਰ ਜੀ ਨੇ ਬਖਸ਼ ਲਏ, ਮਹਾਰਾਜ ਜੀ ਨੇ ਆਪਣਾ ਬਿਰਧ ਪਾਲਿਆ, ਸ਼ਰਨ ਆਇਆਂ ਨੂੰ ਗਲ ਲਾਉਣ ਦਾ ਬਿਰਧ ਪਾਲਿਆ ਹੈ।
ਨੈ ਅਪਰਾਧ ਪ੍ਰਥਮ ਸਮ ਕਰਿਓ,
ਜਿਹਦੀ ਕੋਈ ਮਾੜੀ ਮੋਟੀ ਭੁੱਲ ਸੀ ਉਹਨੂੰ ਸੁਚੇਤ ਕਰਤਾ ਵੀ ਅੱਗੇ ਤੂੰ ਇੱਦਾਂ ਦੀ ਗਲਤੀ ਨਾ ਕਰੀ, ਅੱਗੇ ਤੂੰ ਇੱਦਾਂ ਦੀ ਖਾਮੀ ਨਾ ਕਰੀ, ਪਿੱਛੇ ਜੋ ਹੋ ਗਿਆ ਸੋ ਬੀਤ ਗਿਆ, ਹੁਣ ਅੱਗੇ ਤੂੰ ਸਮਝ ਕੇ ਤੁਰੀ।
ਸਿੱਖੀ ਪਾਓ ਭਲੇ ਚਿੱਤ ਧਰਿਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਹਨਾਂ ਨੇ ਗੁਰਸਿੱਖੀ ਦਾ ਭਾਓ, ਗੁਰਸਿੱਖੀ ਦਾ ਪ੍ਰੇਮ ਆਪਣੇ ਹਿਰਦਿਆਂ ਵਿੱਚ ਧਾਰਨ ਕੀਤਾ, ਹਿਰਦਿਆਂ ਵਿੱਚ ਵਸਾਇਆ।
ਇੱਕ ਦਿਨ ਆਲਮ ਸਿੰਘ ਨਜੀਕਾ,
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਦੇ ਗੁਰਸਿੱਖ ਮਹਾਰਾਜ ਜੀ ਦੇ ਖਾਸ ਗੜਬਈ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨੱਚਣਾ ਮਹਾਰਾਜ ਜੀ ਦੇ ਦਰਬਾਰ 'ਚ ਹਾਜ਼ਰ ਸਨ, ਉਹਨਾਂ ਕੋਲ ਕੋਈ ਖਬਰ ਆਈ ਹੈ, ਉਹ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬ ਮੈਂ
ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਠੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਬੀਤ
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰ
ਸੰਤਹ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੂਪ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜਾ ਨਾਮ ਦਾ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੇ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।